सुन कालो आगमन गुरु को द्वैकट दुग्ध लिए कर त्यार एक बालक के सिर धर लियायो एक उठाए आप कर धार आन गुरु पग मस्तक टेकियो बैठियो निकट जोर कर आस।
वाहिगुरु जी का खालसा
वाहिगुरु जी की फतेह।
तो सुल्तान कहा हो मियां तेरी कवन बढ़ाई जो तू देहे सो कहां स्वामी मैं मूर्ख कहण न जाई तेरे गुण गावां देहे बुझाई जैसे सच में रहूं रजाई। परम सत्कार योग सन्मान योग गुरु का खास रूप गुरु खालसा साध संगत अत उत्कृष्ट सतगुरु दीन दुनिया दे मालक दसां पातशाहियां दी आत्मक जागदी जोत हाजरा हजूर जहरा जहूर सर्व कला भरपूर सतगुरु धन धन श्री गुरु ग्रंथ साहिब सच्चे पातशाह दे पवित्र पावन चरणा च हाजरियां भर के आप समूह माई भाई नता प्रति गुरु पातशाह दा पवित्र पावन इतिहास इतिहास की लड़ीवार कथा बहुत ही श्रद्धा भावना अदब सत्कार सहित श्रवण करदे धन गुरु हरगोबिंद साहब छेवें पातशाह जी महाराज जी ने जंग जित ली है। महाराज दा जंग है जंग जित के सतगुरां ने इसे जगह ते डेरा रखिया इधर बादशाह शाहजहां दे कोल एक खबर पहुंच चुकी है वजीर खां वर्गे सियाने अहलकारां दी सिख्या नाल बादशाह ने विचार कीती है कि इन्हां घोड़ियां पिछे मैं इन्ना वड्डा जंग कीता है इन्नियां फौजां मरवाईयां हैं ये कोई सियाणप दी गल नहीं है। फिर वो घोड़ा जिन्हां पिछे मैं जंग कीती एक घोड़ा जंग दे विच ही मारिया गया जो मेरे कोल भी हुंदे तां मारे जाने सन। इन्हें सतगुरां वल्लों अपना मन शुद्ध कर लिया। इधर गुरु हरगोबिंद साहब जी महाराज जी ने 8 दिन महाराज डेरा रखिया उड़ीकते रहे कि शायद बादशाह दोबारा फौजा भेजे। जोध राय ने बेनती की महाराज हुण बादशाह ने दोबारा फौज नहीं भेजनी जे भेजनी हुंदी तो हुण तक दोबारा फौज आ चुकी हुंदी आप जी कृपा करके हुण साडे नगर च चरण पाओ। गरीबन वाज दयानिद सतगुरां ने यह सुन के बेनती प्रवान की थी भाई जोध राय की और सतगुरां ने गुरु सर ये जगह का नां जिहड़ा सरोवर का उस सरोवर का नां सतगुरां ने गुरु सर रखिया ते नाल वचन किया जिहड़ा इस सरोवर च इशनान करेगा ओदियां मनोकामनावां पूर्ण होणगियां ओदियां शुभ भावना नूं फल लगेगा। ऐसा वर दे के इस पावन सरोवर ते सतगुरु जी इत्थों चल पए। चलदियां चलदियां रस्ते च इक नथाणा नगर आया है नथाणा इत्थे कालू नाथ नाम दा इक साधु रहिंदा। धन गुरु हरगोबिंद साहब छेवें पातशाह जी महाराज जी नूं मिलन वास्ते नूं दर्शन देण वास्ते आ रहे ने। एक नथाणा नगर इत्थे है इत्थों दा ये साधु होया कालू नाथ ਇੱਕ ਨਥਾਣਾ ਨਗਰ ਆਪਾਂ ਜਿੱਥੇ ਬੈਠੇ ਹਾਂ ਇੱਥੋਂ ਕੁਝ ਦੂਰੀ ਤੇ ਹੈ, ਘਨੌਰ ਨੂੰ ਜਾਈਏ ਤੇ ਘਨੌਰ ਟੱਪਦਿਆਂ ਹੀ ਇੱਕ ਨਗਰ ਆਉਂਦਾ ਹੈ ਜੰਡ ਮਗੋਲੀ। ਉੱਥੇ ਨਥਾਣਾ ਦਾ ਮਤਲਬ ਨਾਥਾਂ ਦੀ ਉੱਥੇ ਜਗ੍ਹਾ ਸੀ। ਉੱਥੇ ਨਥਾਣਾ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਦਾ ਸਥਾਨ ਵੀ ਹੈ। 22 ਵਾਰ ਗੁਰੂ ਅਮਰਦਾਸ ਸਾਹਿਬ ਨੇ ਉੱਥੇ ਚਰਨ ਪਾਏ ਨੇ। ਇਹ ਨਥਾਣਾ ਨਗਰ ਹੈ, ਉਹ ਨਥਾਣਾ ਸਾਹਿਬ ਗੁਰੂ ਘਰ ਦਾ ਨਾਂ। ਧੰਨ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਮਹਾਰਾਜ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਕਾਲੂ ਨਾਥ ਨੂੰ ਸੁਨੇਹਾ ਭੇਜ ਦਿੱਤਾ ਕਿ ਉਹਨੂੰ ਕਹੋ ਕਿ ਸਤਿਗੁਰੂ ਜੀ ਆ ਰਹੇ ਨੇ। ਤੇ ਸਿੱਖ ਨੇ ਜਾਂਦਿਆਂ ਜਾਂਦਿਆਂ ਆਪਣੇ ਮਨ ਚ ਵਿਚਾਰ ਕੀਤੀ ਕਿ ਨਾਥ ਨੂੰ ਪਰਖੀਏ ਕਿ ਨਾਥ ਚ ਕੋਈ ਕਲਾ ਹੈ। ਪਰਖਣ ਵਾਸਤੇ ਸੋਚਿਆ ਕਿ ਜੇ ਨਾਥ ਮੈਨੂੰ ਚਿੱਟੀ ਗਾਂ ਦਾ ਦੁੱਧ ਚੋ ਕੇ ਪਿਆਵੇ, ਗੋਰੀ ਗਾਂ ਦਾ ਦੁੱਧ ਚੋ ਕੇ ਪਿਆਵੇ, ਤਾਂ ਮੈਂ ਸਮਝਾਂਗਾ ਕਿ ਸਿੱਧ ਦੇ ਵਿੱਚ ਕਲਾ ਹੈ, ਨਾਥ ਵਿੱਚ ਕਲਾ ਹੈ। ਜਦੋਂ ਇਹ ਸਿੱਖ ਪਹੁੰਚਿਆ ਤੇ ਕਾਲੂ ਨਾਥ ਨੇ ਚਿੱਟੀ ਗਊ ਦਾ ਦੁੱਧ ਚੁਆ ਕੇ ਆਪਣੇ ਹੱਥੀਂ ਗਰਮ ਕਰਕੇ ਸਿੱਖ ਨੂੰ ਪਿਆਇਆ। ਸਿੱਖ ਸਮਝ ਗਿਆ ਕਿ ਵਾਕਈ ਇਹ ਕਾਲੂ ਨਾਥ ਕੋਈ ਕਰਾਮਾਤੀ। ਸਿੱਖ ਖਬਰ ਦੇ ਕੇ ਵਾਪਸ ਆ ਗਿਆ। ਕਾਲੂ ਨਾਥ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਦਰਬਾਰ ਵਿੱਚ ਸਤਿਗੁਰਾਂ ਦਾ ਆਸਣ ਲੱਗ ਗਿਆ ਸੀ। ਬਾਹਰ ਮਹਾਰਾਜ ਜੀ ਨੇ ਡੇਰਾ ਕਰ ਲਿਆ ਸੀ ਤੇ ਦਰਸ਼ਨ ਕਰਨ ਵਾਸਤੇ ਸਤਿਗੁਰਾਂ ਦੇ ਕੋਲ ਆਇਆ। ਆਓ, ਸਤਿਗੁਰਾਂ ਦਾ ਇਹ ਪਵਿੱਤਰ ਇਤਿਹਾਸ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਸਮੂਹ ਮਾਈ ਭਾਈ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਵਈਆ ਛੰਦ ਸੁਨ ਕਾਲੂ ਆਗਮਨ ਗੁਰੂ ਕੋ, ਦੁਆਕਟ ਦੁਗਦ ਲਈਏ ਕਰ ਤਿਆਰ।
ਕਾਲੂ ਜੋ ਇੱਥੇ ਨਗਰ ਵਿਚ ਰਹਿਣ ਵਾਲਾ ਸੀ, ਨਥਾਣੇ ਨਗਰ ਦਾ ਵਸਿੰਦਾ ਸੀ, ਸਾਧੂ ਸੀ, ਇਹਨੇ ਜਦੋਂ ਸੁਣਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨਗਰ ਦੇ ਬਾਰ ਬਾਰ ਆਣ ਉਤਰੇ ਨੇ, ਸਤਿਗੁਰਾਂ ਨੇ ਡੇਰਾ ਕਰ ਲਿਆ, ਉਤਾਰਾ ਕਰ ਲਿਆ, ਤੋ ਸੁਣ ਕੇ ਸਤਿਗੁਰਾਂ ਦਾ ਆਗਮਨ, ਇਹਨੇ ਦੋ ਘੜੇ ਦੁੱਧ ਦੇ ਭਰੇ ਹਨ ਗੁਰੂ ਹਰਗੋਬਿੰਦ ਸਾਹਿਬ ਨੂੰ ਭੇਟ ਕਰਨ ਵਾਸਤੇ। ਦੁੱਧ ਦੇ ਦੋ ਘੜੇ ਭਰ ਕੇ ਲਏ ਹਨ।
ਇੱਕ ਬਾਲਕ ਕੇ ਸਿਰ ਪਰ ਧਰਿਓ ਲਿਆਇਓ, ਇੱਕ ਉਠਾਏ ਆਪ ਕਰ ਧਾਰ।
ਇੱਕ ਘੜਾ ਦੁੱਧ ਦਾ ਇਹਨੇ, ਇਹਦੇ ਨਾਲ ਇੱਕ ਬੱਚਾ ਸੀ, ਬਾਲਕ ਸੀ, ਉਹਦੇ ਸਿਰ ਤੇ ਰੱਖ ਦਿੱਤਾ ਵੀ ਤੂੰ ਚੁੱਕ ਕੇ ਲੈ ਚੱਲ, ਤੇ ਜਿਹੜਾ ਦੂਜਾ ਘੜਾ ਸੀ ਦੁੱਧ ਦਾ ਉਹ ਇਹਨੇ ਆਪਣੇ ਸਿਰ ਤੇ ਰੱਖ ਲਿਆ। ਇੱਕ ਘੜਾ ਉਸ ਬੱਚੇ ਦੇ ਸਿਰ ਤੇ ਰੱਖ ਕੇ ਤੁਰ ਪਿਆ, ਇੱਕ ਘੜਾ ਦੁੱਧ ਦਾ ਇਹਨੇ ਆਪ ਚੁੱਕਿਆ ਤੇ ਲੈ ਕੇ ਦੋਵੇਂ ਘੜੇ ਦੁੱਧ ਦੇ ਸਤਿਗੁਰਾਂ ਦੇ ਕੋਲ ਆਇਆ ਹੈ।
ਆਨ ਗੁਰੂ ਪਗ ਮਸਤਕ ਟੇਕੇ,
ਆ ਕੇ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਬੈਠੇ ਨਿਕਟ ਜੋੜ ਕਰ ਹੱਥ,
ਦੋਵੇਂ ਹੱਥ ਜੋੜ ਕੇ ਕਾਲੂ ਜੀ ਆ ਕੇ ਸਤਿਗੁਰਾਂ ਦੇ ਚਰਨਾਂ ਚ ਬੈਠ ਗਏ। ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ, ਸਤਿਗੁਰਾਂ ਦਾ ਅਦਬ ਸਤਿਕਾਰ ਰੱਖਦਿਆਂ ਮਹਾਰਾਜ ਜੀ ਦੇ ਚਰਨਾਂ ਚ ਬੈਠ ਗਏ।
ਸ੍ਰੀ ਹਰਗੋਬਿੰਦ ਕਿਰਪਾ ਦ੍ਰਿਸ਼ਟ ਤੇ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ ਕਾਲੂ ਜੀ ਵੱਲ।
ਦੇਖਤ ਕਰਿਓ ਵਾਕ ਤੇ ਸਾਥ,
ਔਰ ਵੇਖ ਕੇ ਸਤਿਗੁਰਾਂ ਨੇ ਆਪਣੇ ਮੁਖਾਰ ਬਿੰਦ ਚੋਂ ਬਚਨ ਉਚਾਰਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ, ਕਾਲੂ ਜੀ ਨੂੰ ਕਹਿਣ ਲੱਗੇ,
ਕਾਲੀ ਕਾਲ ਮਾਨ ਤੇ ਮਾਨਵ ਨਾਮ ਪਇਓ ਅਬ ਕਾਲੂ ਨਾਥ।
ਮਹਾਰਾਜ ਜੀ ਕਹਿੰਦੇ, ਆਓ ਕਾਲੂ ਜੀ, ਤੁਸੀਂ ਬੜੀ ਘਾਲਣਾ ਘਾਲੀ, ਬੜੀ ਤਪੱਸਿਆ ਕੀਤੀ ਹੈ, ਸਾਧਨਾ ਕੀਤੀ ਹੈ, ਤੁਹਾਡੀ ਘਾਲੀ ਹੋਈ ਘਾਲਣਾ ਕਰਕੇ ਇੱਥੋਂ ਦਾ ਸਾਰਾ ਇਲਾਕਾ ਤੁਹਾਡੀ ਪੂਜਾ ਕਰਦਾ, ਤੁਹਾਡੀ ਮੰਨਤਾ ਮੰਨਦਾ ਹੈ। ਆਓ ਕਾਲੂ ਜੀ, ਅੱਜ ਤੋਂ ਬਾਅਦ ਤੁਹਾਡਾ ਨਾਮ ਕਾਲੂ ਨਾਥ ਹੈ, ਕਿਉਂਕਿ ਪਹਿਲਾ ਨਾਂ ਇਹਨਾਂ ਦਾ ਕੱਲਾ ਕਾਲੂ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਤੁਸੀਂ ਤਾਂ ਕਾਲੂ ਨਾਥ ਹੋ, ਅੱਜ ਤੋਂ ਬਾਅਦ ਤੁਹਾਡਾ ਨਾਂ ਕਾਲੂ ਨਾਥ ਹੈ।
ਸ੍ਰੀ ਗੁਰੂ ਨਹੀਂ ਨਾਥ ਮੋਏ ਜਾਨੋ,
ਸਤਿਗੁਰਾਂ ਨੇ ਕਿਹਾ ਨਾ ਤੁਸੀਂ ਕਾਲੂ ਨਾਥ ਹੋ। ਤੇ ਅੱਗੋਂ ਕਾਲੂ ਨਾਥ ਨੇ ਹੱਥ ਜੋੜੇ ਤੇ ਬੜੀ ਨਿਮਰਤਾ ਨਾਲ ਬੜੇ ਪਿਆਰ ਨਾਲ ਸਤਿਗੁਰਾਂ ਨੂੰ ਬੇਨਤੀ ਕਰਕੇ ਕਹਿਣ ਲੱਗਾ, ਸਤਿਗੁਰੂ ਮੈਨੂੰ ਨਾਥ ਨਾ ਕਹੋ, ਮੈਨੂੰ ਨਾਥ ਨਾ ਜਾਣੋ।
ਤੁਮਰੋ ਕੁਕਰ ਦਰ ਪਦ ਮਾਤ,
ਮਹਾਰਾਜ ਮੈਂ ਤਾਂ ਤੁਹਾਡੇ ਦਰ ਦਾ ਕੁੱਤਾ ਹਾਂ, ਤੁਹਾਡੇ ਦਰ ਦਾ ਕੁਕਰ ਹਾਂ, ਤੇ ਮੈਂ ਤੁਹਾਡੇ ਪਵਿੱਤਰ ਚਰਨਾਂ ਤੇ ਮੱਥਾ ਟੇਕਦਾ, ਤੁਹਾਡੇ ਚਰਨਾਂ ਤੇ ਨਮਸਕਾਰ ਕਰਦਾ। ਸਤਿਗੁਰੂ ਮੈਂ ਤੁਹਾਡੇ ਦਰ ਦਾ ਕੁਕਰ ਹਾਂ।
ਪ੍ਰਸੰਨ ਹੋਏ ਗੁਰ ਬੋਲੇ,
ਜਦੋਂ ਭਾਈ ਕਾਲੂ ਨਾਥ ਨੇ ਕਿਹਾ ਨਾ ਮਹਾਰਾਜ ਮੈਨੂੰ ਨਾਥ ਨਾ ਕਹੋ, ਬਸ ਕੱਲਾ ਕਾਲੂ ਕਹੋ, ਮੈਂ ਤਾਂ ਤੁਹਾਡੇ ਦਰ ਦਾ ਕੁਕਰ ਹਾਂ, ਇਹਦੀ ਇਹ ਪਿਆਰ ਭਰੀ ਸਨਿਮਰ ਬੇਨਤੀ ਗੁਰੂ ਹਰਗੋਬਿੰਦ ਸਾਹਿਬ ਨੇ ਸੁਣੀ। ਸੁਣ ਕੇ ਸਤਿਗੁਰੂ ਬੜੇ ਪ੍ਰਸੰਨ ਹੋਏ, ਨਿਮਰਤਾ ਵੇਖ ਕੇ ਸਤਿਗੁਰੂ ਬੜੇ ਰੀਝਦੇ ਨੇ, ਕਿਰਪਾ ਦੇ ਘਰ ਵਿਚ ਆਉਂਦੇ। ਕਾਲੂ ਨਾਥ ਦੀ ਇਹ ਨਿਮਰਤਾ ਵੇਖ ਕੇ ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ ਤੇ ਫਿਰ ਦੁਬਾਰਾ ਬੋਲੇ,
ਵਿਦਤ ਨਾਥ ਤੂੰ ਹੋਏ ਜਾਨ।
ਮਹਾਰਾਜ ਜੀ ਕਹਿੰਦੇ ਭਾਈ ਕਾਲੂ, ਅੱਜ ਤੋਂ ਬਾਅਦ ਤੂੰ ਨਾਥ ਬਣ ਕੇ ਜਗਤ ਵਿਚ ਵਿਦਤ ਹੋਵੇਗਾ, ਸਾਰੇ ਸੰਸਾਰ ਵਿਚ ਤੇਰਾ ਨਾਂ ਨਾਥ ਦੇ ਨਾਂ ਤੇ ਵਿਦਤ ਹੋਵੇਗਾ, ਪ੍ਰਗਟ ਹੋਵੇਗਾ, ਸਾਰੀ ਦੁਨੀਆਂ ਤੈਨੂੰ ਕਾਲੂ ਨਾਥ ਕਹਿ ਕੇ ਬੁਲਾਇਆ ਕਰੇਗੀ।
ਸਭ ਮਾਨੈ ਤੁਭ ਨਾਥ ਜਾਨ ਕਰ, ਕਿਰਪਾ ਗੁਰਨ ਕੀ ਪਈ ਮਾਨ।
ਤੇਰੇ ਤੇ ਗੁਰੂਆਂ ਦੀ ਕਿਰਪਾ ਹੋ ਗਈ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਦਇਆ ਹੋ ਗਈ ਹੈ, ਤੈਨੂੰ ਹੁਣ ਸਾਰੇ ਲੋਕ ਕਾਲੂ ਨਾਥ ਕਹਿ ਕੇ ਪੂਜਿਆ ਕਰਨਗੇ, ਤੈਨੂੰ ਨਾਥ ਜਾਣ ਕੇ ਤੇਰੇ ਚਰਨਾਂ ਤੇ ਨਮਸਕਾਰਾਂ ਕਰਿਆ ਕਰਨਗੇ।
ਹੁਣ ਕਾਲੂ ਕਹਿ ਸ੍ਰੀ ਪ੍ਰਭ ਸੁਣੀਐ।
ਜਦੋਂ ਦੁਬਾਰਾ ਸਤਿਗੁਰਾਂ ਨੇ ਵਚਨ ਕਿਹਾ, ਅੱਗੋਂ ਫਿਰ ਕਾਲੂ ਬੋਲਿਆ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਕਹਿਣ ਲੱਗਾ,
ਆਪ ਬਖਾਨਤ ਕਰਨਾ ਠਾਨ।
ਕਹਿਣ ਲੱਗਾ, ਸਤਿਗੁਰੂ ਜੀ ਤੁਸੀਂ ਬੜੀ ਦਇਆ ਕੀਤੀ ਹੈ, ਤੁਸੀਂ ਮੇਰੇ ਤੇ ਕਰੁਣਾ ਕਰਕੇ ਆਪ ਆਪਣੇ ਮੁਖਾਰਬਿੰਦ ਚੋਂ ਮੈਨੂੰ ਨਾਥ ਕਹਿ ਕੇ ਬੁਲਾ ਰਹੇ ਹੋ।
ਕੀ ਬਜਾਈ ਉਚਿਤ ਨਹੀਂ ਮੈਂ, ਤੁਮਰੇ ਦਰ ਪੌਰੇ ਕੋ ਸਵਾਨ।
ਮਹਾਰਾਜ ਏਡੀ ਵੱਡੀ ਵਡਿਆਈ ਦੇ ਮੈਂ ਯੋਗ ਨਹੀਂ ਹਾਂ, ਜਿੰਨੀ ਵਡਿਆਈ ਤੁਸੀਂ ਮੈਨੂੰ ਬਖਸ਼ ਰਹੇ ਹੋ ਨਾਥ ਕਹਿ ਕੇ। ਮਹਾਰਾਜ ਏਡੀ ਵੱਡੀ ਵਡਿਆਈ ਦੇ ਮੈਂ ਯੋਗ ਨਹੀਂ ਹਾਂ, ਅਧਿਕਾਰੀ ਨਹੀਂ ਹਾਂ। ਮਹਾਰਾਜ ਮੈਂ ਤਾਂ ਤੁਹਾਡੇ ਦਰਵਾਜੇ ਦਾ ਕੂਕਰ ਹਾਂ, ਤੁਹਾਡੇ ਦਰਵਾਜੇ ਤੇ ਬੱਧਾ ਹੋਇਆ ਤੁਹਾਡੇ ਦਰ ਦਾ ਕੂਕਰ ਹਾਂ।
ਸੁਣ ਕਾਲੂ ਕੀ ਅਧਿਕ ਨਿਮਰਤਾ,
ਭਾਈ ਕਾਲੂ ਨਾਥ ਦੀ ਅਧਿਕ ਨਿਮਰਤਾ, ਇਹਦੀ ਹਲੀਮੀ, ਇਹਦੀ ਨਿਰਮਾਣਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸੁਣੀ ਹੈ।
ਸ੍ਰੀ ਹਰਗੋਬਿੰਦ ਅਧਿਕ ਕਿਰਪਾਲ,
ਗੁਰੂ ਹਰਗੋਬਿੰਦ ਸਾਹਿਬ ਬੜੇ ਕਿਰਪਾ ਦੇ ਘਰ ਚ ਆਏ। ਕਾਲੂ ਨਾਥ ਦੀ ਨਿਮਰਤਾ ਸੁਣ ਕੇ, ਇਹਦੀ ਭਾਵਨਾ ਵੇਖ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੜੀ ਕਿਰਪਾ ਦੇ ਰਸ ਵਿਚ ਆਏ, ਦਇਆ ਦੇ ਘਰ ਵਿਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆ ਕੇ ਕਿਰਪਾ ਕੀਤੀ।
ਭਏ ਪ੍ਰਸੰਨ ਦਇਓ ਵਰ ਦੀਰਗ, ਪਾਨਾਤਨ ਕੋ ਨਾਥ ਵਿਸਾਲ।
ਮਹਾਰਾਜ ਜੀ ਬੜੇ ਪ੍ਰਸੰਨ ਹੋਏ ਤੇ ਕਾਲੂ ਨਾਥ ਨੂੰ ਫਿਰ ਬੜਾ ਦੀਰਗ ਵਰ ਦਿੱਤਾ, ਤੇ ਵੱਡਾ ਦੀਰਗ ਵਰ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪਾਨਾਥਨ ਕੋ ਨਾਥ ਵਿਸਾਲ। ਕਹਿੰਦੇ ਕਾਲੂ ਨਾਥ, ਪਹਿਲਾਂ ਤਾਂ ਤੈਨੂੰ ਅਸੀਂ ਕੱਲਾ ਨਾਥ ਕਿਹਾ, ਪਰ ਹੁਣ ਅਸੀਂ ਕਹਿੰਦੇ ਹਾਂ ਤੂੰ ਨਾਥਾਂ ਦਾ ਵੀ ਨਾਥ ਹੈ। ਜਿਹੜੇ ਵੱਡੇ ਵੱਡੇ ਨਾਥ ਨੇ ਨਾ, ਉਹਨਾਂ ਨਾਥਾਂ ਦਾ ਵੀ ਤੂੰ ਨਾਥ ਹੈ, ਇਹ ਅਸੀਂ ਤੈਨੂੰ ਵਰ ਦੇ ਕੇ ਨਿਵਾਜਦੇ ਹਾਂ।
ਸਿੱਖ ਸੇਵਕ ਮੈਂ ਵਿਦਤੈ ਮਹਿਮਾ,
ਤੇਰੀ ਸਿੱਖਾਂ ਸੇਵਕਾਂ ਵਿਚ ਬੜੀ ਭਾਰੀ ਮਹਿਮਾ ਵਿਦਤ ਹੋਵੇਗੀ, ਤੇਰੀ ਵੱਡੀ ਵਡਿਆਈ ਸੰਸਾਰ ਵਿਚ ਪ੍ਰਗਟ ਹੋਵੇਗੀ।
ਬੜੀ ਥਾਏ ਘਾਲੀ ਬਦਕਾਲ,
ਤੈ ਵੱਡੀ ਘਾਲਣਾ ਘਾਲੀ ਹੈ, ਉਹ ਤੇਰੀ ਘਾਲੀ ਹੋਈ ਘਾਲਣਾ ਥਾਏ ਪੈ ਗਈ ਹੈ, ਤੇਰੀ ਘਾਲੀ ਹੋਈ ਘਾਲਣਾ ਕਿਸੇ ਥਾਏ ਪੈ ਗਈ ਹੈ, ਉਹਦਾ ਫਲ ਤੈਨੂੰ ਮਿਲਿਆ।
ਜਿਉ ਜਿਉ ਨਮਰ ਅਧਿਕਤਾ ਭਇਓ, ਤਿਉ ਵੱਡ ਪੁਰਕਨ ਕੀ ਹੈ ਅਸ ਚਾਲ।
ਜਿਵੇਂ ਜਿਵੇਂ ਵਡਿਆਈ ਮਿਲੇ, ਵਡਿਆਈ ਨੂੰ ਪ੍ਰਾਪਤ ਕਰਕੇ ਤਿਵੇਂ ਤਿਵੇਂ ਝੁਕ ਜਾਏ, ਇਹੀ ਵੱਡੇ ਪੁਰਖਾਂ ਦੀ ਨਿਸ਼ਾਨੀ ਹੁੰਦੀ। ਗੁਰੂ ਹਰਗੋਬਿੰਦ ਸਾਹਿਬ ਕਹਿ ਰਹੇ ਨੇ ਕਾਲੂ ਨਾਥ ਨੂੰ, ਵਡਿਆਈ ਮਿਲੇ ਤੇ ਵਡਿਆਈ ਨੂੰ ਪ੍ਰਾਪਤ ਕਰਕੇ ਫਿਰ ਝੁਕ ਜਾਣਾ, ਹਲੀਮੀ ਸਹਿਤ ਨਿਮਰਤਾ ਸਹਿਤ ਹੋ ਕੇ ਹੋਰ ਝੁਕ ਜਾਣਾ, ਇਹੀ ਵੱਡੇ ਪੁਰਖਾਂ ਦਾ ਸੁਭਾਅ ਹੈ, ਇਹੀ ਵੱਡੇ ਪੁਰਖਾਂ ਦੀ ਨਿਸ਼ਾਨੀ ਹੈ।
ਕਰਿਓ ਬਚਨ ਜਬ ਸ਼੍ਰੀ ਹਰ ਗੋਬਿੰਦ ਕਾਮਲ ਕਰਾ ਮਾਤ ਤਬ ਪਾਏ।
ਖਾਲਸਾ ਜੀ ਜਦੋਂ ਸਤਿਗੁਰਾਂ ਨੇ ਬਚਨ ਕੀਤਾ ਨਾ, ਕਿਹਾ ਕਿ ਤੂੰ ਨਾਥਾਂ ਦਾ ਨਾਥ ਹੈ। ਸਤਿਗੁਰਾਂ ਦੇ ਬਚਨ ਕਰਨ ਦੀ ਦੇਰੀ ਸੀ, ਕਾਲੂ ਨਾਥ ਕਰਾ ਮਾਤਾਂ ਵਿਚ ਕਾਮਲ ਹੋ ਗਿਆ। ਬੇਅੰਤ ਕਰਾ ਮਾਤਾਂ ਸ਼ਕਤੀਆਂ ਉਹ ਕਾਲੂ ਨਾਥ ਵਿਚ ਆਣ ਕੇ ਪ੍ਰਵੇਸ਼ ਕਰ ਗਈਆਂ ਗੁਰੂ ਹਰਗੋਬਿੰਦ ਸਾਹਿਬ ਦੇ ਬਚਨਾਂ ਨਾਲ।
ਆਨੰਦ ਕਰ ਪਦ ਹਰ ਬਿੰਦਨ,
ਬੜਾ ਆਨੰਦਿਤ ਹੋਇਆ ਕਾਲੂ ਨਾਥ ਜਦੋਂ ਬੇਅੰਤ ਅਜਮਤਾਂ ਬੇਅੰਤ ਕਰਾ ਮਾਤਾਂ ਸ਼ਕਤੀਆਂ ਪ੍ਰਾਪਤ ਹੋ ਗਈਆਂ। ਬੇਅੰਤ ਸ਼ਕਤੀਆਂ ਨੂੰ ਪ੍ਰਾਪਤ ਕਰਕੇ ਕਾਲੂ ਨਾਥ ਨੇ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਤੇ ਮੱਥਾ ਟੇਕਿਆ, ਸਤਿਗੁਰਾਂ ਦੇ ਚਰਨ ਪਕੜੇ ਹਨ।
ਬੰਦਨ ਕੀਨ ਸੀਸ ਕੋ ਨਿਆਏ,
ਸਿਰ ਨਵਾ ਕੇ ਬੜੇ ਭਾਰੀ ਆਨੰਦ ਸਹਿਤ ਕਾਲੂ ਨਾਥ ਨੇ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ, ਵੰਦਨਾ ਕੀਤੀ ਹੈ।
ਬਾਲਕ ਹੁਤੋ ਸੰਗ ਪੈ ਲਿਆਇਓ, ਇਸ ਦਿਸ਼ ਦੇਖ ਗੁਰੂ ਸੁਖਦਾਏ।
ਇਹਦੇ ਨਾਲ ਇੱਕ ਬੱਚਾ ਆਇਆ ਸੀ ਜਿਹਨੇ ਸਿਰ ਤੇ ਦੁੱਧ ਦਾ ਘੜਾ ਚੁੱਕਿਆ ਹੋਇਆ ਸੀ, ਉਹ ਵੀ ਆਇਆ ਸੀ ਨਾਲ। ਉਹਦੇ ਵੱਲ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵੇਖਿਆ, ਛੇਵੇਂ ਪਾਤਸ਼ਾਹ ਨੇ ਉਹਦੇ ਤੇ ਵੀ ਤਰਸ ਭਰੀ ਨਿਗਾਹ ਨਾਲ ਦਇਆ ਦ੍ਰਿਸ਼ਟੀ ਕਰਕੇ ਵੇਖਿਆ ਹੈ।
ਦੁਗਧ ਚੁਰੋ ਪਰ ਕਿਸ ਕੋ ਦੀਨਤ,
ਮਹਾਰਾਜ ਜੀ ਨੇ ਕੀ ਕੀਤਾ, ਜਿਹੜਾ ਉਹਦੇ ਉਹ ਦੁੱਧ ਲਿਆਇਆ ਸੀ ਨਾ, ਘੜਾ ਸਤਿਗੁਰਾਂ ਦੇ ਅੱਗੇ ਰੱਖਿਆ ਉਸ ਬੱਚੇ ਨੇ, ਤੇ ਸਤਿਗੁਰਾਂ ਨੇ ਉਸ ਘੜੇ ਵਿਚੋਂ ਚੂਲਾ ਭਰਿਆ ਹੱਥ ਦੇ ਨਾਲ, ਤੇ ਹੱਥ ਦੇ ਨਾਲ ਚੂਲਾ ਭਰ ਕੇ ਉਹ ਚੂਲਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਉਸ ਬੱਚੇ ਨੂੰ ਦਿੱਤਾ ਹੈ, ਉਸ ਬਾਲਕ ਨੂੰ ਦਿੱਤਾ ਹੈ।
ਕਹਿਓ ਪਾਨ ਕਰ ਬਿਲਮ ਨਾ ਲਾਏ,
ਮਹਾਰਾਜ ਜੀ ਨੇ ਬਚਨ ਕੀਤਾ, ਕਹਿੰਦੇ ਭਾਈ ਬਾਲਕ ਆ ਲੈ ਆ ਚੂਲਾ ਛਕ ਲੈ। ਉਹ ਦੁੱਧ ਦਾ ਚੂਲਾ ਸਤਿਗੁਰਾਂ ਨੇ ਹੱਥ ਨਾਲ ਦਿੱਤਾ ਤੇ ਆਖਿਆ, ਇਹ ਬੱਚੇ ਆ ਜਿਹੜਾ ਦੁੱਧ ਹੈ ਇਹ ਚੂਲਾ ਹੈ, ਇਹ ਬਿਨਾਂ ਦੇਰੀ ਤੋਂ ਛਕ ਲੈ, ਦੇਰੀ ਨਾ ਕਰ।
ਮਾਨ ਬਾਤ ਕੋ ਪਾਨ ਕਰਿਓ ਜਬ,
ਸਤਿਗੁਰਾਂ ਦਾ ਬਚਨ ਮੰਨ ਕੇ ਜਦੋਂ ਉਸ ਬਾਲਕ ਨੇ ਬੱਚੇ ਨੇ ਉਹ ਦੁੱਧ ਦਾ ਚੂੜਾ ਅੰਗੀਕਾਰ ਕੀਤਾ, ਉਹ ਦੁੱਧ ਪੀਤਾ,
ਭਈ ਸ਼ਕਤ ਸਭ ਜਾਨੀ ਬਾਤ,
ਬਸ ਉਹ ਦੁੱਧ ਦਾ ਚੂੜਾ ਪੀਣ ਦੀ ਦੇਰੀ ਸੀ, ਉਸ ਬਾਲਕ ਦੇ ਅੰਦਰ ਵੀ ਅੰਤਰਯਾਮਤਾ ਆ ਗਈ, ਉਸ ਬਾਲਕ ਦੇ ਅੰਦਰ ਵੀ ਕਰਾਮਾਤ ਆ ਗਈ, ਉਹ ਬਾਲਕ ਸ਼ਕਤੀ ਦੇ ਸਹਿਤ ਹੋ ਗਿਆ ਔਰ ਉਹਨੂੰ ਤਿੰਨਾਂ ਲੋਕਾਂ ਦੀ ਸੋਝੀ ਹੋ ਗਈ ਕਿ ਤਰਲੋਕੀ ਵਿਚ ਕੀ ਵਰਤ ਰਿਹਾ। ਤਿੰਨਾਂ ਲੋਕਾਂ ਦਾ ਗਿਆਨ ਉਸ ਬਾਲਕ ਨੂੰ ਉਸ ਬੱਚੇ ਨੂੰ ਹੋ ਗਿਆ।
ਦੇਸ਼ ਵਿਦੇਸ਼ਨ ਕੀ ਸੁਧ ਉਰ ਮੈਂ ਕਰ ਬਦਰੀ ਪਲ ਤਿਮ ਬਖਿਆਤ,
ਦੇਸ਼ਾਂ ਵਿਦੇਸ਼ਾਂ ਦੀ ਖਬਰ ਸੁਧ ਉਸ ਬਾਲਕ ਨੂੰ ਉਸ ਬੱਚੇ ਨੂੰ ਹੋ ਗਈ। ਇਸ ਤਰ੍ਹਾਂ ਜਿਵੇਂ ਹੱਥ ਦੀ ਤਲੀ ਦੇ ਉੱਤੇ ਬੇਰੀ ਦਾ ਫਲ ਰੱਖਿਆ ਹੋਵੇ ਨਾ, ਬੇਰ ਰੱਖਿਆ ਹੋਵੇ ਤੇ ਪ੍ਰਤੱਖ ਹੁੰਦਾ ਹੈ, ਸਾਹਮਣੇ ਨਜ਼ਰ ਆਉਂਦਾ ਹੈ, ਏਦਾਂ ਦੇਸ਼ਾਂ ਵਿਦੇਸ਼ਾਂ ਵਿਚ ਕੀ ਵਰਤ ਰਿਹਾ, ਕਿੱਥੇ ਕੀ ਹੋ ਰਿਹਾ, ਉਹ ਸਾਰਾ ਗਿਆਨ ਇਸ ਬਾਲਕ ਨੂੰ ਇਸ ਬੱਚੇ ਨੂੰ ਹੋ ਆਇਆ। ਇਹਦੇ ਹਿਰਦੇ ਚ ਦੇਸ਼ਾਂ ਵਿਦੇਸ਼ਾਂ ਦੀ ਸੋਝੀ ਫੁਰਾਈ ਹੈ।
ਅਚਰਜ ਚਿੱਤ ਤਰ ਗੁਰ ਪਦ ਬੰਦੇ,
ਸਤਿਗੁਰਾਂ ਦਾ ਅਸਚਰਜ ਕੌਤਕ ਵੇਖ ਕੇ ਕਿ ਇੱਕ ਦੁੱਧ ਦੇ ਚੂਲੇ ਨਾਲ ਹੀ ਇੰਨਾ ਗਿਆਨ ਮਿਲ ਗਿਆ ਉਸ ਬੱਚੇ ਨੂੰ, ਇਹ ਅਸਚਰਜ ਕੌਤਕ ਉਸ ਬਾਲਕ ਨੇ ਛੇਵੇਂ ਪਾਤਸ਼ਾਹ ਦਾ ਵੇਖਿਆ ਤੇ ਵੇਖਦਿਆਂ ਸਤਿਗੁਰਾਂ ਦੇ ਚਰਨਾਂ ਤੇ ਢਹਿ ਪਿਆ, ਬੜੇ ਪਿਆਰ ਨਾਲ ਸਤਿਗੁਰਾਂ ਦੇ ਪਵਿੱਤਰ ਚਰਨਾਂ ਤੇ ਇਸ ਬਾਲਕ ਨੇ ਮੱਥਾ ਟੇਕਿਆ।
ਧੰਨ ਧੰਨ ਗੁਰ ਦੀਰਘ ਦਾਤ,
ਧੰਨ ਨੇ ਸਤਿਗੁਰੂ, ਧੰਨ ਨੇ ਗੁਰੂ, ਧੰਨ ਹੈ ਔਰ ਐਸੇ ਸਤਿਗੁਰੂ ਧੰਨ ਨੇ ਜਿਹੜੇ ਦੀਰਘ ਦਾਤਾਂ ਵੱਡੀਆਂ ਦਾਤਾਂ ਆਪਣੇ ਸੇਵਕਾਂ ਨੂੰ ਆਪਣੇ ਦਾਸਾਂ ਨੂੰ ਬਖਸ਼ਦੇ ਹਨ।
ਕਛੂ ਤੇ ਕਛੂ ਛਿੰਨਕ ਮੈਂ ਕੀਨਤ,
ਇੱਕ ਛਿੰਨ ਵਿਚ ਕੁਝ ਤੋਂ ਕੁਝ ਕਰ ਦਿੱਤਾ, ਇਹਨੂੰ ਕਹਿੰਦੇ ਨੇ ਸਮਰੱਥ। ਇੱਕ ਛਿੰਨ ਵਿਚ, ਇੱਕ ਪਲ ਦੇ ਵਿਚ, ਛਿੰਨ ਵੀ ਬਹੁਤ ਜ਼ਿਆਦਾ ਸਮਾਂ ਹੁੰਦਾ ਹੈ, ਇੱਕ ਛਿੰਨ ਤੋਂ ਵੀ ਘੱਟ ਸਮੇਂ ਵਿਚ ਕੁਝ ਤੋਂ ਕੁਝ ਕਰ ਦਿੱਤਾ। ਕਾਲੂ ਨਾਥ ਨੂੰ ਕਿੱਡੀ ਵੱਡੀ ਦਾਤ ਦੇ ਦਿੱਤੀ, ਬੱਚੇ ਨੂੰ ਸਮੁੰਦਰ ਦਾ ਦੁੱਧ ਦਾ ਚੂਲਾ ਹੀ ਦਿੱਤਾ ਤੇ ਦੁੱਧ ਦਾ ਚੂਲਾ ਦੇ ਕੇ ਉਹਨੂੰ ਬ੍ਰਹਮ ਗਿਆਨੀ ਬਣਾ ਦਿੱਤਾ, ਉਹਨੂੰ ਸਾਰੀ ਸੋਝੀ ਬਖਸ਼ ਦਿੱਤੀ, ਕਰਾ ਮਾਤਾ ਸ਼ਕਤੀਆਂ ਦੇ ਕੇ ਉਸ ਬਾਲਕ ਨੂੰ ਵਰਸਾ ਦਿੱਤਾ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵੱਡੀ ਵਡਿਆਈ ਹੈ।
ਕੌਣ ਕਰੈ ਸਮਤਾ ਕਿਸ ਭਾਂਤ,
ਕੌਣ ਹੈ ਐਸਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦੀ ਬਰਾਬਰੀ ਕਰ ਸਕੇ। ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਸੂਹੀ ਰਾਗ ਵਿਚ, ਕਹਿੰਦੇ ਕਹਿ ਕਹੇ ਕਹਿ ਜਾਵ ਹੈ ਤੁਮ ਸਰ ਅਵਰ ਨਾ ਕੋਈ। بڑے جنے پہلے بھی کہہ کے چلے گئے نے، ہن بھی کہہ رہے نے، آن والے سمے چ بھی کہن گے، ہے ستگرو تہاڈے ورگا کوئی نہیں ہے، کوئی نہیں ہے۔ کون ہے ایسا جڑا شری گرو ہرگوبند صاحب جی مہاراج جی دی سمتا کر سکے، ستگراں دی برابری کر سکے؟
کالو جان لئی تس کی گت۔
ہن جدوں کالو ناتھ نے ویکھیا اونوں، ہن کالو ناتھ بھی کراماتی سی، اونے ویکھیا کہ بچہ آیا، گرو ہرگوبند صاحب نے اینوں بھی شکتیاں دے دتیاں۔ کالو ناتھ نے اس بچے دی اندر دی گت جان لئی، کالو ناتھ نے اس بالک دے اندر جڑی شکتی آئی ہے اس شکتی بارے جان لیا۔
بوجت پیو سناو بال،
پرکھن واسطے اس بچے نو کہ دے اندر کنی کی شکتی آ گئی ہے، کہ جانن واسطے کالو ناتھ اس بچے نو اس بالک نو پچھن لگا۔
اب گور دتی روپ کس چھلے، اٹھے کدوں بیٹھے کت چال؟
پچھن لگا کالو ناتھ اس بچے نو، کہندا ہے بالکے دس۔ اس ویلے گرو ہرگوبند صاحب جی مہاراج ایک تا اپنے سامنے بیٹھے نے، تے اس ویلے دوجی تھاں تے ستگرو جی کتھے نے؟ ایک تا اپنے سامنے بیٹھے نے، تے دوجی تھاں تے بھی اس ویلے کتے بیٹھے نے، کتھے نے؟ جے کتھے ہن تے اتھے بیٹھے نے، کھلوتے نے، آرام کر رہے نے، جا کی کر رہے نے؟ اے مینوں توں دسنا کر۔
اس بولیو تم سنو ناتھ جی، ارب بلائت رکھے کرپال۔
بچہ پھر بولیا، کیونکہ انہوں پتا سی اس ویلے ستگرو جی دوجی تھان تے کتھے نے، انہوں سجدا سی، نظر آ گیا انہوں۔ وہ بالک بولیا، کہن لگا ناتھ جی سنو، جڑا ارب دا دیش ہے، ارب ولایت دا جڑا دیش ہے، اس ویلے ستگرو جی اس ارب ولایت دے دیش وچ براجمان نے، دوجا روپ اس ویلے گرو ہرگوبند صاحب دا اس ارب ولایت دیش وچ ہے۔
پریمی ترک گرو کو مانے، تن سمرے بو بنتی نال۔
اس ارب ولایت دیش وچ ایک مسلمان گرو ہرگوبند صاحب دا سیوک ہے، گرو نانک دے گھر دا سیوک ہے، ایک مسلمان ہے، اور وہ مسلمان گرو نانک صاحب جی دے گھر دا سیوک ہے، وہ گرو نانک صاحب جی دا سمرن کرن والا، مہاراج جی نو آرادن والا ہے، انہیں ستگراں دے چرناں وچ بینتی کیتی ہے۔
شری نانک گادی پر جو ہے، میرو پریم پرک تو آئے۔
اس مسلمان بھائی نے ارداس کیتی ہے، انہیں بینتی کیتی ہے گرو نانک صاحب دے چرناں وچ، وہ گرو نانک صاحب دا پریمی، تے انہیں کہا ہے گرو نانک صاحب، اس وقت جیڑے گرو تہاڈی گدی تے براجمان نے، جیڑے گرو صاحب تہاڈی گدی تے ہن اس ویلے، وہ میرے من دا پریم پرکھ کر کے مینوں آ کے درشن دین۔
دے درشن کو کرے کرتارت،
وہ آ کے مینوں درشن دین، تے اپنے درشن دے کے مینوں کرتارت کر دین، میرا جیون سفلا کر دینا۔
کامل کرامات سمجھائے،
کیونکہ ستگرو جی گرو نانک صاحب جیڑا تہاڈی گدی تے بیٹھا ہے، وہ بھی کامل کرامات ہوئے گا، انہوں پتا نہیں بھی گرو ہرگوبند صاحب نے گدی تے، انہیں صرف اینی ارداس کیتی کہ گرو نانک صاحب جیڑا تہاڈی گدی تے اس ویلے براجمان ہے، وہ آن کے مینو درشن دین، کیونکہ تہاڈی گدی کامل کرامات دے سہت ہے۔
تہاں سروور کے ترو ٹھانڈے،
اس مسلمان ویر دی بھاونا پوری کرن واسطے اس ویلے گرو ہرگوبند صاحب جی مہاراج جی اتھے بھی پہنچے ہوئے نے، اتھے بھی بیٹھے نے، پر اتھے بھی پہنچے ہوئے نے، کیونکہ ایک ہیں، انیک ہیں، انیک ہیں، پھر ایک ہیں، اے ستگرو سچے پاتشاہ دا سبھاؤ ہے، ایک روپ ہو کے بھی انیکاں چ ورت سکدے نے، تے انیکاں چ ویک ورت کے پھر ایک روپ ہی ہن۔ اس ویلے گرو ہرگوبند صاحب جی اتھے اس مسلمان نو درشن دے رہے نے، ایک درخت دے تھلے کھڑے نے، کی کر رہے انہوں نے پوچھا، بیٹھے نے، کھلوتے نے، کی کر رہے نے؟ کنے دسیا؟ بچے نے کہندا ہے کہ ستگرو جی ایک درخت دے تھلے کھڑے نے، ਔਰ ਦਰਖਤ ਦੇ ਥੱਲੇ ਇੱਕ ਟਾਹਣੀ ਫੜ ਕੇ ਖਲੋਤੇ ਹੋਏ ਨੇ, ਇੱਕ ਟਾਹਣੀ ਫੜੀ ਹੋਈ ਹੈ ਦਰਖਤ ਦੀ ਤੇ ਟਾਹਣੀ ਪਕੜ ਕੇ ਖਲੋਤੇ ਹੋਏ ਨੇ,
ਆਖਾ ਪਕੜੀ ਆਤੀ ਉਠਾਏ,
ਆਪਣੀ ਬਾਂਹ ਉੱਪਰ ਕਰਕੇ ਉਸ ਦਰਖਤ ਦੀ ਟਾਹਣੀ ਫੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਖਲੋਤੇ ਨੇ ਔਰ ਉਸ ਮੁਸਲਮਾਨ ਵੀਰ ਨੂੰ ਦਰਸ਼ਨ ਦੇ ਰਹੇ ਨੇ।
ਤੁਰਕ ਮੁਰੀਦ ਸਿਦਕ ਕੋ ਲੱਖ ਕਰ ਬਿਨਾ ਬਿਲੰਬ ਪਹੁੰਚੇ ਧਾਰੇ।
ਉਸ ਮੁਸਲਮਾਨ ਨੂੰ ਆਪਣੇ ਦਰ ਘਰ ਦਾ ਮੁਰੀਦ ਜਾਣ ਕੇ, ਆਪਣੇ ਘਰ ਦਾ ਮੁਰੀਦ ਜਾਣ ਕੇ ਤੁਰਤ ਹੀ ਉਹਦੇ ਮਨ ਦੀ ਭਾਵਨਾ ਪੂਰੀ ਕਰਨ ਵਾਸਤੇ ਬਿਨਾਂ ਦੇਰੀ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਉੱਥੇ ਵੀ ਪਹੁੰਚੇ ਹੋਏ ਨੇ ਔਰ ਉਸ ਮੁਸਲਮਾਨ ਨੂੰ ਦਰਸ਼ਨ ਦੇ ਰਹੇ ਨੇ।
ਕਾਲੂ ਬਿਸਮਿਓ ਸ਼ੀਗਰ ਲਈ ਇਨ,
ਜਦੋਂ ਕਾਲੂ ਨਾਥ ਨੇ ਸੁਣਿਆ ਉਹਨੇ ਆਖਿਆ ਵਾਕਈ ਇਸ ਵੇਲੇ ਸਤਿਗੁਰੂ ਜੀ ਇੱਥੇ ਵੀ ਬੈਠੇ ਨੇ ਤੇ ਉੱਥੇ ਵੀ ਦਰਸ਼ਨ ਦੇ ਰਹੇ ਨੇ, ਤੇ ਕਾਲੂ ਨਾਥ ਸੁਣ ਕੇ ਹੈਰਾਨ ਹੋਇਆ ਤੇ ਹੈਰਾਨੀ ਨਾਲ ਸੋਚਦਾ ਕਹਿੰਦਾ ਹੈ ਕਿ ਆਹ ਬੱਚੇ ਨੇ ਬੜੀ ਛੇਤੀ ਕਰਾਮਾਤ ਪ੍ਰਾਪਤ ਕਰ ਲਈ, ਇਹਨੇ ਤਾਂ ਕੋਈ ਕਾਰਨਾ ਵੀ ਨਹੀਂ ਕਰ ਲਈ। ਚਲੋ ਮੈਂ ਕਰਾਮਾਤ ਪ੍ਰਾਪਤ ਕੀਤੀ, ਮੈਂ ਤਾਂ ਤਪੱਸਿਆ ਕੀਤੀ ਸੀ, ਮੈਨੂੰ ਤਾਂ ਮਿਲੀ ਹੈ, ਪਰ ਆਹ ਜਿਹੜਾ ਬੱਚਾ ਹੈ ਇਹਨੇ ਬੜੀ ਛੇਤੀ ਨਾਲ ਇੰਨੀ ਸ਼ਕਤੀ ਪ੍ਰਾਪਤ ਕਰ ਲਈ ਹੈ,
ਸ਼ਕਤ ਕੇ ਉਚਿਤ ਨਾ ਬਾਲ,
ਇਹਨੇ ਤਾਂ ਕੋਈ ਘਾਲਣਾ ਵੀ ਨਹੀਂ ਕਰ ਲਈ, ਏਡੀ ਵੱਡੀ ਸ਼ਕਤੀ ਦੇ ਇਹ ਬੱਚਾ ਉਚਿਤ ਨਹੀਂ ਹੈ। ਏਡੀ ਵੱਡੀ ਸ਼ਕਤੀ ਇਸ ਬੱਚੇ ਨੂੰ ਮਿਲੇ, ਇਹ ਬੱਚਾ ਏਡੀ ਵੱਡੀ ਸ਼ਕਤੀ ਦੇ ਉਚਿਤ ਨਹੀਂ ਹੈ।
ਸਭ ਜਹਾਨ ਕੀ ਔਰ ਸੁਧ ਪ੍ਰਾਪਤ,
ਸਾਰੇ ਜਹਾਨ ਦੀ ਖਬਰ ਹੋ ਗਈ ਹੈ, ਸਾਰੇ ਵਿਸ਼ਵ ਦੀ, ਸਾਰੇ ਬ੍ਰਹਿਮੰਡ ਦੀ ਇਸ ਬੱਚੇ ਨੂੰ ਖਬਰ ਹੋ ਗਈ ਹੈ।
ਗੁਰੂ ਦਈ ਲਖ ਕਰ ਮਮ ਨਾਲ,
ਇਹ ਬੱਚਾ ਮੇਰੇ ਨਾਲ ਆਇਆ ਇਸ ਕਰਕੇ ਸਤਿਗੁਰਾਂ ਨੇ ਇਹਨੂੰ ਵੀ ਸ਼ਕਤੀ ਦੇ ਦਿੱਤੀ। ਨਾਥ ਨੂੰ ਇਹ ਨੀ ਪਤਾ ਵੀ ਇਹ ਤਾਂ ਗੁਰੂ ਸਾਹਿਬ ਦੀ ਮੌਗ ਸੀ, ਉਹ ਬੱਚੇ ਦੇ ਪੂਰਵਲੇ ਜਨਮਾਂ ਦੇ ਭਾਗ ਸੀ, ਉਹ ਭਾਗਾਂ ਦੇ ਬਦੌਲਤ ਮਹਾਰਾਜ ਜੀ ਨੂੰ ਇਹ ਦਾਤ ਦਿੱਤੀ ਹੈ। ਪਰ ਕਾਲੂ ਨਾਥ ਦੇ ਮਨ ਦੇ ਵਿੱਚ ਸੰਦੇਹ ਜਿਹਾ ਆ ਗਿਆ, ਕਹਿੰਦਾ ਹੈ ਕਿ ਲੱਗਦਾ ਗੁਰੂ ਜੀ ਨੇ ਤਾਂ ਇਹਨੂੰ ਇਹ ਸ਼ਕਤੀ ਦੇ ਦਿੱਤੀ ਕਿਉਂਕਿ ਇਹ ਮੇਰੇ ਨਾਲ ਚੱਲ ਕੇ ਆਇਆ ਸੀ।
ਇਸ ਕੇ ਸਿਰ ਪਰ ਨਿਜ ਕਰ ਕੋ ਧਰ ਐਂਚੀ ਤੂਰਨ ਇਸ ਬਿਦ ਨਾਲ।
ਕਾਲੂ ਨਾਥ ਨੇ ਕੀ ਕੀਤਾ, ਉਹ ਬੱਚੇ ਦੇ ਸਿਰ ਤੇ ਹੱਥ ਰੱਖਿਆ ਤੇ ਉਹਦੇ ਸਿਰ ਤੇ ਹੱਥ ਰੱਖ ਕੇ ਜਿੰਨੀ ਸ਼ਕਤੀ ਉਸ ਬੱਚੇ ਚ ਆਈ ਸੀ ਉਸੇ ਵੇਲੇ ਸਾਰੀ ਖਿੱਚ ਲਈ, ਜਿੰਨੀ ਸ਼ਕਤੀ ਉਸ ਬਾਲਕ ਵਿਚ ਆਈ ਸੀ ਉਹ ਸਾਰੀ ਸ਼ਕਤੀ ਕਾਲੂ ਨਾਥ ਨੇ ਖਿੱਚ ਲਈ।
ਕੋਲ ਤੀਲ ਮੈਂ ਫੂਕ ਸੁਬਲ ਤੇ ਜਲ ਕੋ ਖੈਂਚ ਲੇਤ ਤਤਕਾਲ।
ਜਿਵੇਂ ਕੋਈ ਤੀਲਾ ਹੁੰਦਾ ਨਾ ਅੰਦਰੋਂ ਖਾਲੀ ਤੇ ਉਹ ਪਾਣੀ ਨਾਲ ਭਰਿਆ ਹੋਵੇ ਤੇ ਫੂਕ ਮਾਰ ਕੇ ਉਹਦੇ ਵਿਚੋਂ ਪਾਣੀ ਖਿੱਚ ਲਈਏ ਤੇ ਤੀਲਾ ਪੋਲਾ ਖਾਲੀ ਰਹਿ ਜਾਂਦਾ ਉਹਦਾ ਖੋਲ, ਕਹਿੰਦੇ ਇਸੇ ਤਰ੍ਹਾਂ ਇਸ ਬੱਚੇ ਵਿਚੋਂ ਵੀ ਸ਼ਕਤੀ ਕਾਲੂ ਨਾਥ ਨੇ ਇਸ ਤਰ੍ਹਾਂ ਖਿੱਚ ਲਈ। ਫਿਰ ਕਾਲੂ ਨਾਥ ਉਸ ਬੱਚੇ ਨੂੰ ਪੁੱਛਣ ਲੱਗਾ ਸ਼ਕਤੀਆਂ ਖਿੱਚ ਕੇ ਨਾ, ਕਹਿੰਦਾ ਬਾਲਕ ਹੁਣ ਦੱਸ ਹੁਣ ਤੇਰੇ ਅੰਦਰ ਕੀ ਖਬਰ ਹੈ, ਹੁਣ ਤੈਨੂੰ ਕੀ ਨਜ਼ਰ ਆ ਰਿਹਾ।
ਬਾਲਕ ਭੰਨਿਓ ਨਾ ਮੈਂ ਕੁਛ ਜਾਣ,
ਬੱਚਾ ਫਿਰ ਬੋਲਿਆ ਕਹਿੰਦਾ ਜੀ ਮੈਨੂੰ ਤਾਂ ਕੁਝ ਨੀ ਪਤਾ। ਉਹ ਬੱਚਾ ਜਿਹੜਾ ਪਹਿਲਾਂ ਤਿੰਨਾਂ ਲੋਕਾਂ ਦੀ ਗੱਲ ਕਰ ਰਿਹਾ ਸੀ, ਹੁਣ ਜਦੋਂ ਸਾਰੀ ਸ਼ਕਤੀ ਕਾਲੂ ਨਾਥ ਨੇ ਖਿੱਚ ਲਈ ਤੇ ਉਹ ਬੱਚਾ ਫਿਰ ਸ਼ਕਤੀ ਤੋਂ ਵਿਹੂਣਾ ਹੋ ਗਿਆ ਤੇ ਕਹਿਣ ਲੱਗਾ ਜੀ ਮੈਨੂੰ ਕੁਝ ਨੀ ਪਤਾ ਕਿ ਇਸ ਵੇਲੇ ਕੀ ਹੋ ਰਿਹਾ।
ਗਿਰੀ ਯਾਰ ਗੋਵਿੰਦ ਦੇ ਵਿਚਾਰੇ ਜਿਸ ਕੀ ਅਰ ਹਮ ਗਈ ਮਾਨ।
ਗੁਰੂ ਹਰਗੋਬਿੰਦ ਸਾਹਿਬ ਨੇ ਮਨ ਚ ਵਿਚਾਰ ਕੀਤੀ ਕਿ ਅਸੀਂ ਕਾਲੂ ਨਾਥ ਨੂੰ ਸ਼ਕਤੀ ਦਿੱਤੀ, ਉਸ ਬੱਚੇ ਨੂੰ ਵੀ ਸ਼ਕਤੀ ਬਖਸ਼ੀ ਸੀ, ਪਰ ਕਾਲੂ ਨਾਥ ਨੇ ਸਾਡੀ ਦਿੱਤੀ ਹੋਈ ਸ਼ਕਤੀ ਜਿਹੜੀ ਇਹਨੂੰ ਦਿੱਤੀ ਉਹ ਵੀ ਇਹਨੇ ਸਾਂਭ ਲਈ, ਜਿਹੜੀ ਅਸੀਂ ਉਸ ਬੱਚੇ ਨੂੰ ਦਿੱਤੀ ਸੀ ਸ਼ਕਤੀ ਉਹ ਵੀ ਇਹਨੇ ਸਾਂਭ ਲਈ, ਉਹ ਵੀ ਕਾਲੂ ਨਾਥ ਨੇ ਲੈ ਲਈ ਹੈ, ਇਕੱਠੀ ਕਰ ਲਈ ਹੈ।
ਕਾਲ ਨਾ ਕਾਲੀ ਸੰਗ ਰਿਓ ਨਾ ਅਬ ਪਰਖੈ ਨਿਸਚਾ ਇਸ ਥਾਨ।
ਮਹਾਰਾਜ ਜੀ ਨੇ ਸੋਚਿਆ ਕਿ ਘਾਲਣਾ ਤਾਂ ਕਾਲੂ ਨਾਥ ਨੇ ਵੀ ਕੋਈ ਨੀ ਘਾਲੀ ਸਾਡੇ ਨਾਲ ਰਹਿ ਕੇ, ਜੇ ਸੋਚ ਰਿਹਾ ਕਾਲੂ ਨਾਥ ਕੇ ਬੱਚੇ ਨੇ ਘਾਲਣਾ ਨੀ ਘਾਲੀ ਇਹਨੂੰ ਸ਼ਕਤੀ ਦੇ ਦਿੱਤੀ ਹੈ, ਇਹਨੇ ਕਿਹੜਾ ਘਾਲਣਾ ਘਾਲੀ, ਇਹਨੇ ਕਿਹੜਾ ਆ ਕੇ ਗੁਰੂ ਘਰ ਵਿਚ ਭਾਂਡੇ ਮਾਂਜੇ ਨੇ, ਜਾਂ ਇਹਨੇ ਗੁਰੂ ਘਰ ਆ ਕੇ ਝਾੜੂ ਫੇਰਿਆ, ਅੱਜ ਪਹਿਲੀ ਵਾਰ ਹੀ ਮਿਲਿਆ ਸਾਨੂੰ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਹੁਣ ਇਹਦੀ ਵੀ ਆਪਾਂ ਪਰਖ ਕਰ ਲਈਏ, ਕਾਲੂ ਨਾਥ ਅੰਦਰ ਪ੍ਰੇਮ ਕਿੰਨਾ ਕ ਹੈ, ਇਹਦੇ ਅੰਦਰ ਕਿੰਨੀ ਕੁ ਪ੍ਰੀਤ ਹੈ, ਇਹਦੇ ਅੰਦਰ ਕਿੰਨੀ ਕੁ ਭਾਵਨਾ, ਇਹਦੀ ਪਰਖ ਵੀ ਕਰਕੇ ਵੇਖ ਲਈਏ। ਗੁਰੂ ਹਰਗੋਬਿੰਦ ਸਾਹਿਬ ਜੀ ਇਹ ਵਿਚਾਰ ਕੀਤੀ,
ਇੱਕ ਲੋਟਾ ਤਿਸ ਨਿਕਟ ਅਧਿਕ ਪ੍ਰੀਆ ਕਿਸੂ ਦੇਸ਼ ਤੇ ਸੁੰਦਰ ਆਨ।
ਇੱਕ ਨਾ ਗੜਵੀ ਜਿਹਨੂੰ ਲੋਟਾ ਵੀ ਕਹਿ ਦਿੰਦੇ ਨੇ, ਉਹ ਕਾਲੂ ਨਾਥ ਦੇ ਹੱਥ ਵਿਚ ਸੀ, ਬੜਾ ਸੁੰਦਰ ਸੀ। ਉਹ ਕਿਸੇ ਦੇਸ਼ ਦੇ ਬੰਦੇ ਨੇ, ਕੋਈ ਇਹਦਾ ਪ੍ਰੇਮੀ ਸੀ ਕਾਲੂ ਨਾਥ ਦਾ ਖਾਸ, ਉਹਨੇ ਉਹ ਲੋਟਾ ਲਿਆ ਕੇ ਕਾਲੂ ਨਾਥ ਨੂੰ ਭੇਟ ਕੀਤਾ ਸੀ, ਤੇ ਕਾਲੂ ਨਾਥ ਨੂੰ ਉਹ ਲੋਟੇ ਨਾਲ ਬੜਾ ਪਿਆਰ ਸੀ। ਉੱਠਦਾ ਬਹਿੰਦਾ ਕਿਤੇ ਵੀ ਜਾਂਦਾ ਸੀ ਉਹ ਲੋਟਾ ਨਾਲ ਹੀ ਰੱਖਦਾ ਸੀ, ਉਹ ਲੋਟੇ ਦਾ ਵਿਸਾਹ ਨਹੀਂ ਸੀ ਕਰਦਾ, ਦੂਰ ਨਹੀਂ ਸੀ ਕਰਦਾ। ਮਮਤਾ ਦੀ ਬਿਰਤੀ ਹੈ ਨਾ, ਪਤਾ ਨੀ ਕਿੱਥੇ ਲੱਗ ਜਾਏ, ਮਨ ਦੀ ਬਿਰਤੀ ਦਾ ਕਿਆ ਪਤਾ ਕਿਹੜੀ ਚੀਜ਼ ਤੇ ਮਮਤਾ ਪੈ ਜਾਏ। ਕਈ ਵਾਰੀ ਮਹਿਲਾਂ ਦੇ ਨਾਲ ਮਮਤਾ ਨਹੀਂ ਪੈਂਦੀ, ਤੇ ਕੱਖਾਂ ਦੀ ਕੁੱਲੀ ਬਣੀ ਹੋਵੇ ਤੇ ਉਹਦੇ ਨਾਲ ਮਮਤਾ ਲੱਗ ਜਾਂਦੀ, ਸੁਭਾਵਿਕ ਹੈ। ਕਈ ਵਾਰ ਮਹਿਲ ਨਾਲ, ਸੋਨੇ ਦੇ ਮਹਿਲ ਨਾਲ ਮਮਤਾ ਨਹੀਂ ਬਣਦੀ, ਤੇ ਕੱਖਾਂ ਦੀ ਕੁੱਲੀ ਨਾਲ ਮਨ ਦੀ ਮਮਤਾ ਜੁੜ ਜਾਂਦੀ ਹੈ। ਮਨ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਕਿੱਥੇ ਲੱਗ ਜਾਏ। ਕਾਲੂ ਨਾਥ ਦਾ ਜਿਹੜਾ ਮਨ ਸੀ, ਉਸ ਲੋਟੇ ਦੀ ਨਾਲ ਮਮਤਾ ਸੀ ਇਹਦੀ। ਗੁਰੂ ਹਰਗੋਬਿੰਦ ਸਾਹਿਬ ਨੇ ਸੋਚਿਆ ਵੀ ਘੱਲ ਹੀ ਘਾਲਣਾ ਤੇ ਇਹਨੇ ਵੀ ਕੋਈ ਨੀ, ਪਰ ਇਹਦੀ ਹੁਣ ਪਰਖ ਕਰਕੇ ਵੇਖ ਲਈਏ ਵੀ ਕਿੰਨੇ ਕੁ ਪਾਣੀ ਵਿਚ ਹੈ, ਕਿੰਨਾ ਕੁ ਇਹਦਾ ਹਿਰਦੇ ਦਾ ਪ੍ਰੇਮ ਹੈ। ਇਹਦੇ ਹੱਥ ਵਿਚ ਬੜਾ ਕੀਮਤੀ ਲੋਟਾ ਸੀ।
ਸਤਿਗੁਰ ਸਭ ਜਾ ਚਿੰਨ ਕੀਨਤ ਹਮਕੋ ਦਿਓ ਬਣਿਓ ਇਹ ਚਾਰੋ।
ਇਹਦੇ ਹੱਥ ਚ ਲੋਟਾ ਉਹ ਫੜਿਆ ਹੋਇਆ, ਗੁਰੂ ਹਰਗੋਬਿੰਦ ਸਾਹਿਬ ਜਾਣਦੇ ਸੀ ਵੀ ਇਹਨੂੰ ਪਿਆਰਾ, ਤੇ ਸਤਿਗੁਰੂ ਜੀ ਕਹਿਣ ਲੱਗੇ ਕਾਲੂ ਨਾਥ ਜੀ, ਆਹ ਜਿਹੜਾ ਲੋਟਾ ਤੁਸੀਂ ਆਪਣੇ ਹੱਥ ਚ ਪਕੜਿਆ ਬੜਾ ਸੋਹਣਾ ਬਣਿਆ, ਇਹ ਤਾਂ ਬੜਾ ਸੁੰਦਰ ਇਹਦੀ ਘਾਟ ਘੜੀ ਹੋਈ ਹੈ। ਏਦਾਂ ਕਰੋ ਕਾਲੂ ਨਾਥ ਜੀ, ਇਹ ਲੋਟਾ ਤੁਸੀਂ ਸਾਨੂੰ ਦੇ ਦਿਓ। ਹੁਣ ਕਾਲੂ ਨਾਥ ਵੇਖੋ ਕਿ ਜਿਹੜੇ ਦੇਨ ਦੁਨੀਆਂ ਦੇ ਪਾਤਸ਼ਾਹ ਬੇਅੰਤ ਅਜਮਤਾਂ ਕਰਾਮਾਤਾਂ ਦੇ ਮਾਲੀ ਨੇ, ਉਹ ਇੱਕ ਛੋਟੇ ਜਿਹੇ ਲੋਟੇ ਦੀ ਮੰਗ ਕਰ ਰਹੇ ਨੇ, ਕੋਈ ਰਮਜ ਤਾਂ ਹੋਵੇਗੀ ਪਰ ਉਹਨੂੰ ਸਮਝ ਨਹੀਂ ਆਈ। ਸਤਿਗੁਰੂ ਜੀ ਕਹਿੰਦੇ ਕਾਲੂ ਨਾਥ ਜੀ, ਇਹ ਜਿਹੜਾ ਲੋਟਾ ਬੜਾ ਸੁੰਦਰ ਬਣਿਆ, ਏਦਾਂ ਕਰੋ ਇਹ ਲੋਟਾ ਤੁਸੀਂ ਸਾਨੂੰ ਦੇ ਦਿਓ।
ਕਾਲੂ ਕਹਿਓ ਅਧਿਕ ਪ੍ਰਿਆ ਮੇਰੋ ਨਿਤ ਰਾਖੋ ਸੁਧ ਭਲੇ ਸੁਧਾਰ।
ਬਸ ਇਹ ਸੁਣਦਿਆਂ ਕਾਲੂ ਨਾਥ ਤਾਂ ਡੋਲ ਗਿਆ, ਨਿਸ਼ਚਾ ਡੋਲ ਗਿਆ, ਕਹਿਣ ਲੱਗਾ ਸਤਿਗੁਰਾਂ ਨੂੰ ਨਾ ਕਰ ਦਿੱਤੀ। ਸਤਿਗੁਰਾਂ ਨੇ ਬੇਅੰਤ ਕਲਾਵਾਂ ਦਿੱਤੀਆਂ ਨੇ, ਇੱਕ ਛੋਟਾ ਜਿਹਾ ਲੋਟਾ ਸਤਿਗੁਰਾਂ ਨੂੰ ਨਹੀਂ ਦੇ ਸਕਿਆ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਸਤਿਗੁਰੂ ਜੀ, ਇਹ ਲੋਟਾ ਤਾਂ ਮੈਨੂੰ ਬੜਾ ਪਿਆਰਾ, ਮੈਂ ਤਾਂ ਹਰ ਵੇਲੇ ਆਪਣੇ ਕੋਲ ਰੱਖਦਾ, ਜਦੋਂ ਸੋਨਾ ਉਦੋਂ ਵੀ ਆਪਣੇ ਸਰਾਣੇ ਰੱਖ ਕੇ ਸੋਨਾ, ਮੈਂ ਤਾਂ ਇੱਕ ਮਿੰਟ ਦਾ ਵਿਸਾਹ ਨਹੀਂ ਕਰਦਾ, ਮਹਾਰਾਜ ਇਹ ਲੋਟਾ ਮੈਨੂੰ ਬੜਾ ਪਿਆਰਾ ਹੈ।
ਇਹ ਨਾ ਦਿਓ ਜਾਏ ਕਬ ਮੋਤੇ ਜੀਵਤ ਤਿਆਗ ਨਾ ਸਕੋ ਵਿਚਾਰ।
ਮਹਾਰਾਜ ਇਹ ਲੋਟਾ ਨੀ ਮੇਰੇ ਕੋਲੋਂ ਦਇਆ ਜਾਣਾ, ਜਦੋਂ ਤੱਕ ਮੈਂ ਜੀਵਦਾ ਉਦੋਂ ਤੱਕ ਤਾਂ ਨਹੀਂ ਦੇ ਸਕਦਾ, ਮਰਨ ਤੋਂ ਬਾਅਦ ਦਾ ਪਤਾ ਨਹੀਂ, ਕਿਉਂਕਿ ਇਸ ਲੋਟੇ ਨਾਲ ਪਿਆਰ ਹੀ ਮੇਰਾ ਬੜਾ। ਮਹਾਰਾਜ ਮੈਂ ਇਹਨੂੰ ਤਿਆਗ ਨਹੀਂ ਸਕਦਾ, ਇਹ ਮੇਰੀ ਬੇਨਤੀ ਹੈ।
ਲੋਟੇ ਸਹਿਤ ਆਪ ਤੋਂ ਮੈਂ ਨਿਤ।
ਹਾਂ ਮਹਾਰਾਜ, ਉਦਾਂ ਇਸ ਲੋਟੇ ਦੇ ਸਮੇਤ ਮੈਂ ਵੀ ਤੁਹਾਡਾ ਹੀ ਹਾਂ, ਤੁਸੀਂ ਮੈਨੂੰ ਵੀ ਆਪਣੇ ਨਾਲ ਹੀ ਰੱਖੋ ਤੇ ਲੋਟਾ ਵੀ ਤੁਹਾਡੇ ਨਾਲ ਹੀ, ਵੱਖਰਾ ਕਾਹਨੂੰ ਮੰਗਦੇ ਜੇ। ਮਹਾਰਾਜ ਲੋਟੇ ਦੇ ਸਮੇਤ ਮੈਂ ਵੀ ਤੁਹਾਡਾ ਹੀ ਹਾਂ, ਜਿਵੇਂ ਆਮ ਕਰਕੇ ਕਈ ਸੱਜਣ ਕਹਿ ਦਿੰਦੇ ਨੇ ਨਾ, ਮਹਾਰਾਜ ਇਹ ਵਸਤੂ ਤੁਹਾਡੀ ਹੈ। ਉਹ ਜਦੋਂ ਕਹਿ ਦੇਵੇ ਲਿਆ, ਫਿਰ ਕਹਿੰਦਾ ਮਹਾਰਾਜ ਮੈਂ ਵੀ ਤਾਂ ਤੁਹਾਡਾ ਹੀ ਹਾਂ, ਜੇ ਵਸਤੂ ਤੁਹਾਡੀ ਹੈ ਤਾਂ ਮੈਂ ਵੀ ਤੁਹਾਡਾ ਹੀ ਹਾਂ। ਮਹਾਰਾਜ ਕੋਈ ਗੱਲ ਨੀ, ਮੈਂ ਚਲਾ ਲਈ ਤੇ ਤੁਸੀਂ ਚਲਾ ਲਈ ਇੱਕੋ ਗੱਲ ਹੈ, ਮੈਂ ਰੱਖ ਲਈ ਤਾਂ ਤੁਸੀਂ ਰੱਖ ਲਈ ਇੱਕੋ ਬਾਤ ਹੈ। ਕਾਲੂ ਨਾਥ ਹੁਣ ਉਹ ਨੀਤੀ ਵਰਤਣ ਲੱਗ ਪਿਆ, ਕਹਿੰਦਾ ਮਹਾਰਾਜ ਇਹ ਲੋਟਾ ਹੈ ਤਾਂ ਤੁਹਾਡਾ ਹੀ ਹੈ ਪਰ ਰੱਖਣਾ ਮੈਂ ਹੀ ਹੈ, ਤੇ ਮੈਨੂੰ ਤੁਸੀਂ ਲੋਟੇ ਦੇ ਸਮੇਤ ਹੀ ਆਪਣਾ ਸਮਝੋ, ਆਪਣਾ ਜਾਣੋ।
ਮੋਏ ਇਹ ਬਖਸ਼ੋ ਮੋਏ ਗੁਰੂ ਉਦਾਰ।
ਉਦਾਰ ਸਤਿਗੁਰੂ ਜੀ, ਆਹ ਜਿਹੜਾ ਲੋਟਾ ਹੈ ਨਾ, ਤੁਸੀਂ ਕਿਰਪਾ ਕਰਕੇ ਮੈਨੂੰ ਬਖਸ਼ ਦਿਓ, ਇਹ ਮੈਂ ਤੁਹਾਨੂੰ ਨਹੀਂ ਦੇ ਸਕਦਾ।
ਸ੍ਰੀ ਹਰ ਗੋਬਿੰਦ ਲਖ ਬੋ ਮਮਤਾ ਹਮ ਨਾਥਨ ਕੋ ਨਾਥ ਬਣਾਏ।
ਗੁਰੂ ਹਰਗੋਬਿੰਦ ਸਾਹਿਬ ਨੇ ਵੇਖਿਆ ਕਿ ਇੱਕ ਲੋਟੇ ਨਾਲੇ ਦੇ ਮਨ ਦੀ ਕਿੰਨੀ ਮਮਤਾ ਜੁੜੀ ਹੋਈ, ਤੇ ਸਤਿਗੁਰੂ ਜੀ ਬੋਲੇ, ਕਹਿੰਦੇ ਕਾਲੂ ਨਾਥ ਜੀ, ਅਸੀਂ ਤੇ ਤੁਹਾਨੂੰ ਨਾਥਾਂ ਦਾ ਨਾਥ ਬਣਾ ਦਿੱਤਾ ਬਚਨ ਕਰਕੇ, ਕਿ ਤੁਸੀਂ ਨਾਥਾਂ ਦੇ ਨਾਥ ਹੋ, ਅਸੀਂ ਤਾਂ ਤੁਹਾਨੂੰ ਬਚਨ ਕਰਕੇ ਨਾਥਾਂ ਦਾ ਨਾਥ ਬਣਾ ਦਿੱਤਾ।
ਮੈਂ ਤੇ ਰਹਿਓ ਪ੍ਰਥਮ ਸਮ ਹੂਜੈ ਨਹੀਂ ਬਾਤ ਮਾਨਿਓ ਮਨ ਲਿਆਏ।
ਪਰ ਤੂੰ ਨਾਥਾਂ ਦਾ ਨਾਥ ਬਣਿਆ ਨਹੀਂ, ਅਸੀਂ ਤਾਂ ਤੈਨੂੰ ਬਣਾਇਆ ਸੀ ਵੀ ਤੂੰ ਨਾਥਾਂ ਦਾ ਨਾਥ ਹੈ, ਪਰ ਤੂੰ ਨਾਥਾਂ ਦਾ ਨਾਥ ਬਣਿਆ ਨਹੀਂ, ਇਸ ਕਰਕੇ ਜਾ ਤੂੰ ਪਹਿਲਾਂ ਵਰਗਾ ਹੀ ਹੋ ਜਾ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਜਿਵੇਂ ਤੂੰ ਪਹਿਲਾਂ ਆਇਆ ਸੀ ਨਾ, ਉਸੇ ਤਰ੍ਹਾਂ ਦਾ ਹੀ ਹੋ ਜਾ, ਉਸੇ ਤਰ੍ਹਾਂ ਦਾ ਹੀ ਕੋਰਾ ਹੋ ਜਾ ਜਿਵੇਂ ਪਹਿਲਾਂ ਆਇਆ ਸੀ।
ਲਈ ਬਾਲ ਤੇ ਆਪ ਪਯੋ ਬਡ ਤੋ ਕੋ ਬਿਨਾ ਉਚਿਤ ਸਪਾਏ।
ਸਾਡਾ ਬਚਨ ਨਹੀਂ ਮੰਨਿਆ ਤੇ ਅਸੀਂ ਇਹ ਬੱਚੇ ਨੂੰ ਕਲਕਲਾ ਦਿੱਤੀ, ਸ਼ਕਤੀ ਦਿੱਤੀ ਤੇ ਤੂੰ ਆਪ ਵੱਡਾ ਬਣ ਗਿਆ, ਸਾਡੇ ਕੋਲ ਬੈਠਿਆਂ ਬੈਠਿਆਂ ਬੱਚੇ ਕੋਲੋਂ ਵੀ ਖੋ ਲਈ। ਤੇਰਾ ਤਾਂ ਫਰਜ਼ ਨਹੀਂ ਸੀ ਬਣਦਾ, ਅਸੀਂ ਦਾਤ ਦਿੱਤੀ ਆ, ਤੇਰਾ ਤਾਂ ਕੰਮ ਨਹੀਂ ਸੀ ਬਣਦਾ ਉਹ ਦਾਤ ਖੋ ਲੈਣੀ, ਇਸ ਕਰਕੇ ਤੂੰ ਵੀ ਇਸ ਦਾਤ ਦੇ ਉਚਿਤ ਨਹੀਂ ਅਸੀਂ ਜਾਣ ਲਿਆ। ਜੇ ਬੱਚਾ ਇਹ ਦਾਤ ਦੇ ਉਚਿਤ ਨਹੀਂ ਤੂੰ ਉਹਦੇ ਕੋਲ ਖਿੱਚ ਲਈ ਹੈ ਤੇ ਜਿਹੜੀ ਦਾਤ ਅਸਾਂ ਤੈਨੂੰ ਦਿੱਤੀ ਆ ਤੂੰ ਵੀ ਉਹਦੇ ਯੋਗ ਨਹੀਂ ਕਿਉਂਕਿ ਤੂੰ ਆਪ ਹੀ ਵੱਡਾ ਬਣ ਗਿਆ। ਇਹੀ ਖਾਲਸਾ ਜੀ ਦੁਨੀਆਂ ਦਾ ਨੇਮ ਚੱਲਦਾ ਆ ਰਿਹਾ ਕਿ ਜਿਹੜਾ ਦਾਤਾ ਦਾਤ ਦਿੰਦਾ ਹੈ ਉਹਨੂੰ ਬੰਦਾ ਭੁਲਾ ਦਿੰਦਾ, ਮੁੜ ਕੇ ਆਪ ਹੀ ਵੱਡਾ ਬਣ ਜਾਂਦਾ ਕਿ ਮੈਂ ਹੀ ਵੱਡਾ। ਇਹ ਸੰਸਾਰ ਦਾ ਨਿਯਮ ਹੀ ਕੁਝ ਇਸ ਤਰ੍ਹਾਂ ਦਾ ਚੱਲਦਾ ਆ ਰਿਹਾ। ਕਿਰਤ ਕਾਣ ਬੰਦਾ ਬਣ ਗਿਆ ਨਾ, ਪਰਮੇਸ਼ਰ ਦਾਤ ਦਿੰਦਾ ਇਹ ਪ੍ਰਾਪਤ ਕਰਕੇ ਦਾਤ ਨੂੰ ਕਹਿੰਦਾ ਬਸ ਮੈਂ ਹੀ ਵੱਡਾ। ਇਹੀ ਕੁਝ ਦੁਨੀਆਂ ਚ ਚੱਲ ਰਿਹਾ, ਦਾਤੇ ਨੂੰ ਚੇਤੇ ਨਹੀਂ ਕਰਦਾ। ਉਹਨਾਂ ਬੰਦਿਆਂ ਵਾਸਤੇ ਮਹਾਰਾਜ ਜੀ ਨੇ ਕਿਹਾ ਦਾਤ ਪਿਆਰੀ ਵਿਸਰਿਆ ਦਾਤਾਰਾ, ਉਹ ਦਾਤਾਰ ਨੂੰ ਭੁਲਾ ਕੇ ਦਾਤ ਨਾਲ ਪਿਆਰ ਪਾ ਲੈਂਦੇ, ਦਾਤ ਨਾਲ ਮੋਹ ਪਾ ਲੈਂਦੇ। ਮਹਾਰਾਜ ਜੀ ਕਹਿੰਦੇ ਤੂੰ ਵੀ ਇਹਦੇ ਯੋਗ ਨਹੀਂ, ਇਸ ਕਰਕੇ ਤੇਰੇ ਕੋਲੋਂ ਵੀ ਅਸੀਂ ਜਿਹੜੀ ਸ਼ਕਤੀ ਤੈਨੂੰ ਦਿੱਤੀ ਹੈ ਉਹ ਅਸੀਂ ਵਾਪਸ ਲੈਂਦੇ ਹਾਂ।
ਕਹਿੰਦੇ ਮਾਤਰ ਗੁਰੂ ਕੇ ਤਿਮੀ ਕਾਲੂ ਹੋਇਓ ਸਹਿਜ ਸੁਭਾਏ।
ਸਤਿਗੁਰਾਂ ਦੇ ਕਹਿਣ ਦੀ ਦੇਰੀ ਸੀ, ਬਚਨ ਨਾਲ ਹੀ ਉਹਨੂੰ ਸ਼ਕਤੀ ਦਿੱਤੀ ਸੀ, ਬਚਨ ਕੀਤਾ ਤੇ ਸਾਰੀ ਸ਼ਕਤੀ ਖੋ ਲਈ। ਕਾਲੂ ਨਾਥ ਫਿਰ ਪਹਿਲਾਂ ਵਰਗਾ ਹੀ ਹੋ ਗਿਆ, ਫਿਰ ਪਹਿਲਾਂ ਹੁਣ ਨਾਥ ਨਹੀਂ ਰਿਹਾ, ਹੁਣ ਫਿਰ ਕੱਲਾ ਕਾਲੂ ਹੀ ਰਹਿ ਗਿਆ। ਕਹਿੰਦੇ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਹਿਜ ਸੁਭਾਏ ਜਿੰਨੀਆਂ ਸ਼ਕਤੀਆਂ ਦਿੱਤੀਆਂ ਬਚਨ ਨਾਲ ਹੀ ਵਾਪਸ ਲੈ ਲਈਆਂ।
ਹਿਰਦੈ ਬਿਸੂਰਤ ਬੰਧਨ ਕਰਕੇ
ਹੁਣ ਮਨ ਚ ਬੜਾ ਝੂਰਿਆ ਕਿ ਮੇਰੇ ਕੋਲੋਂ ਗਲਤੀ ਹੋ ਗਈ, ਮੈਂ ਬੜੀ ਵੱਡੀ ਗਲਤੀ ਕਰ ਬੈਠਾ ਕਿ ਗੁਰੂ ਸਾਹਿਬ ਨੇ ਜਿਹਨੂੰ ਦਾਤ ਦਿੱਤੀ ਸੀ ਉਹ ਦਿੱਤੀ ਸੀ ਠੀਕ ਸੀ, ਮੈਂ ਕਾਹਨੂੰ ਖੋਣੀ ਸੀ, ਤੇ ਹੁਣ ਮੇਰੀ ਪਰਖ ਹੋਈ ਤੇ ਮੈਂ ਪਰਖ ਚ ਖਰਾ ਨਹੀਂ ਉਤਰਿਆ। ਝੂਰਦਾ ਮਨ ਚ ਤੇ ਝੂਰਦੇ ਹੋਏ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ,
ਆਪਣੇ ਥਾਨ ਮਜਾ
ਤੇ ਫਿਰ ਆਪਣੀ ਥਾਂ ਤੇ ਨਥਾਣੇ ਨਗਰ ਚ ਰਹਿੰਦਾ ਸੀ, ਵਾਪਸ ਆਪਣੇ ਨਗਰ ਵਿਚ ਚਲਾ ਗਿਆ।
ਸਾਰੇ ਨਮਰਤਾ ਪ੍ਰਾਪਤ ਹੋਏ ਹੁਣ ਗੁਰ ਮਾਇਆ ਪ੍ਰਬਲ ਉਦਾਰ।
ਨਿਮਰਤਾ ਧਾਰਨ ਕਰਕੇ ਦਾਤ ਮਿਲੀ ਸੀ ਇਹਨੂੰ, ਜਿਹੜੀ ਇਹਨੇ ਨਿਮਰਤਾ ਨਾਲ ਬੇਨਤੀ ਕੀਤੀ ਸੀ, ਮਹਾਰਾਜ ਮੈਂ ਤੁਹਾਡੇ ਦਰ ਦਾ ਕੂਕਰ ਹਾਂ। ਉਹ ਨਿਮਰਤਾ ਧਾਰ ਕੇ ਦਾਤ ਮਿਲੀ ਸੀ ਪਰ ਗੁਰੂ ਸਾਹਿਬ ਦੀ ਮਾਇਆ ਵਰਤੀ ਤੇ ਸਾਰਾ ਕੁਝ ਗਵਾ ਬੈਠਾ, ਜੋ ਮਿਲਿਆ ਸੀ ਸਭ ਕੁਝ ਖਵਾ ਬੈਠਾ। ਜਦੋਂ ਮਾਣ ਆ ਗਿਆ, ਜਿੱਥੇ ਹੰਕਾਰ ਆ ਜਾਏ ਗੁਰੂ ਖਾਲਸਾ ਜੀ ਉਥੇ ਕੁਝ ਨਹੀਂ ਰਹਿੰਦਾ, ਜਿੱਥੇ ਨਿਮਰਤਾ ਹੈ ਉਥੇ ਪਰਮੇਸ਼ਰ ਦੀਆਂ ਨਿਆਮਤਾਂ ਹਨ। ਨਿਮਰਤਾ ਨਾਲ ਨਿਆਮਤਾਂ ਆਉਂਦੀਆਂ ਨੇ ਤੇ ਅਹੰਕਾਰ ਨਾਲ ਜੋ ਕੁਝ ਵੀ ਹੁੰਦਾ ਸਭ ਕੁਝ ਖਤਮ ਹੋ ਜਾਂਦਾ, ਉੱਡ ਜਾਂਦਾ, ਕਿਉਂਕਿ ਹਰਜੂ ਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਸਾਹਿਬ ਨੂੰ ਹੰਕਾਰ ਚੰਗਾ ਨਹੀਂ ਲੱਗਦਾ, ਅਹੰਕਾਰ ਮੇਰੇ ਸਤਿਗੁਰਾਂ ਨੂੰ ਭਾਉਂਦਾ ਹੀ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਦੀ ਮਾਇਆ ਵਰਤੀ, ਕਾਲੂ ਦਾਸ ਕੋਲ ਜੋ ਕੁਝ ਸੀ ਸਭ ਕੁਝ ਗਵਾ ਲਿਆ।
ਪਰਮਾਇਓ ਮੈਂ ਸਮਝ ਸਕਿਓ ਮਨ ਹਿਮ ਕਾਲੂ ਕੀ ਗਾਤ ਵਿਚਾਰ।
ਸਤਿਗੁਰਾਂ ਨੇ ਮਾਇਆ ਪਾ ਕੇ ਇਹੋ ਜਿਹਾ ਭਰਮਾਇਆ ਕਿ ਕਾਲੂ ਨਾਥ ਸਤਿਗੁਰਾਂ ਦੀ ਮਾਇਆ ਨੂੰ ਸਮਝ ਨਹੀਂ ਸਕਿਆ। ਕਹਿੰਦੇ ਇਸ ਪ੍ਰਕਾਰ ਇਹ ਕਾਲੂ ਦੀ ਗਾਤ ਵਿਚਾਰੋ,
ਅਬਲੋ ਥਾਨ ਤਹਾਂ ਤਿਸ ਕੇਰਾ ਵਿਦਤ ਹੈ ਤਿਸ ਦੇਸ਼ ਮਜਾ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਹਾਲੇ ਵੀ ਕਾਲੂ ਨਾਥ ਦਾ ਡੇਰਾ ਉੱਥੇ ਨਥਾਣੇ ਨਗਰ ਚ ਬਣਿਆ ਹੋਇਆ ਹੈ, ਉਸ ਸਾਰੇ ਇਲਾਕੇ ਵਿਚ ਉਹ ਜਗ੍ਹਾ ਵਿਦਤ ਹੈ, ਪ੍ਰਗਟ ਹੈ, ਔਰ ਲੋਕ ਉਸ ਸਥਾਨ ਦੀ ਪੂਜਾ ਕਰਦੇ ਨੇ।
ਦੁਏਰਾ ਕੀਵਰ ਕਾਲੂ ਔਰ ਹੈ ਜਿਸ ਕੀ ਕਥਾ ਨ ਜਾਨ।
ਖਾਲਸਾ ਜੀ ਇੱਕ ਧੀਵਰ ਕਾਲੂ ਜਿਹਦਾ ਚੀਵਰ ਸੀ ਉਹ ਇੱਕ ਹੋਰ ਵੀ ਹੋਇਆ ਕਾਲੂ ਨਾਥ, ਉਹਦੀ ਗਾਥਾ ਕਹਿੰਦੇ ਹੋਰ ਹੈ, ਉਹ ਤੁਹਾਨੂੰ ਫਿਰ ਦੱਸਾਂਗੇ।
ਗ੍ਰਾਮ ਨਿਥਾਣੇ ਸੋ ਬਸੈ ਸੁਣ ਸਰੋਤਾ ਸਵਦਾਨ।
ਕਹਿੰਦੇ ਉਹ ਵੀ ਨਥਾਣੇ ਨਗਰ ਦੇ ਵਿਚ ਹੀ ਵਸਦਾ, ਇਹ ਸਰੋਤਾ ਜਨੋ ਉਹਦੀ ਕਥਾ ਵੀ ਤੁਹਾਨੂੰ ਸਾਵਧਾਨ ਹੋ ਕੇ ਸੁਣਾਵਾਂਗੇ।
ਦੁਏਰਾ ਸ੍ਰੀ ਸਤਿਗੁਰ ਸੰਧਿਆ ਪਏ ਉੱਠੇ ਸਭਾ ਤੇ ਆਏ।
ਗੁਰੂ ਹਰਗੋਬਿੰਦ ਸਾਹਿਬ ਨੇ ਜਿੱਥੇ ਡੇਰਾ ਕੀਤਾ ਸੀ ਨਥਾਣੇ ਨਗਰ ਦੇ ਬਾਹਰ ਵਾਰੀ, ਤੇ ਸੰਧਿਆ ਦਾ ਸਮਾਂ ਹੋ ਗਿਆ, ਸ਼ਾਮ ਦਾ ਸਮਾਂ ਹੋ ਗਿਆ, ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਉੱਠੇ ਹਨ।
ਸੰਭੋ ਬਿਖੈ ਪ੍ਰਿਅੰਕ ਪਰ ਬੈਠੇ ਆਨੰਦ ਉਪਾਏ।
ਗੁਰੂ ਜੀ ਅੰਦਰ ਜਿੱਥੇ ਮਹਾਰਾਜ ਜੀ ਦਾ ਤੰਬੂ ਲੱਗਾ ਸੀ, ਕਨਾਤਾਂ ਲੱਗੀਆਂ ਕਿਉਂਕਿ ਸਰਦੀ ਦੇ ਦਿਨ ਸਨ, ਜਿੱਥੇ ਤੰਬੂ ਲੱਗਾ ਹੋਇਆ ਸੀ, ਸਤਿਗੁਰੂ ਜੀ ਆਪਣੇ ਤੰਬੂ ਵਿਚ ਆਏ ਨੇ। ਪਲੰਘੇ ਤੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੈਠੇ ਹਨ।
ਨਿਸ਼ਾਨੀ ਛੰਦ ਖਾਨ ਪਾਨ ਕਰ ਜਾਮਨੀ ਸੁਖ ਤੇ ਪਰ ਸੋਏ।
ਰਾਤ ਦਾ ਹਨੇਰਾ ਪਸਰ ਗਿਆ, ਤੋ ਰਾਤ ਨੂੰ ਸਤਿਗੁਰਾਂ ਦੇ ਚਰਨਾਂ ਦੇ ਵਿਚ ਹਾਜ਼ਰ ਹੋਏ ਲਾਂਗਰੀ ਸਿੱਖ, ਲੰਗਰ ਪ੍ਰਸ਼ਾਦਾ ਮਹਾਰਾਜ ਜੀ ਨੂੰ ਵਰਤਾਇਆ, ਗਰੀਬ ਨਵਾਜ ਪਾਤਸ਼ਾਹ ਜੀ ਨੇ ਭੋਜਨ ਛਕਿਆ ਤੇ ਰਾਤ ਨੂੰ ਆਸਣ ਤੇ ਸੁਖ ਪ੍ਰਾਪਤ ਕੀਤਾ ਹੈ।
ਭੋਰ ਜਾਗੇ ਪ੍ਰਭੂ ਸਵਰਦਾਨਾ ਹੋਏ।
ਭੋਰ ਹੋਈ, ਅੰਮ੍ਰਿਤ ਵੇੜਾ ਹੋਇਆ, ਅਗਲਾ ਦਿਨ ਹੋਇਆ, ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਜਾਗੇ ਹਨ। ਪਹਿਰ ਰਾਤ ਰਹਿੰਦਿਆਂ ਗੁਰੂ ਹਰਗੋਬਿੰਦ ਸਾਹਿਬ ਦੇ ਉੱਠਣ ਦਾ ਨੇਮ ਸੀ, ਜੰਗ ਵੀ ਹੋ ਰਿਹਾ ਸੀ, ਤਾਂ ਵੀ ਮੇਰੇ ਸਤਿਗੁਰੂ ਅੰਮ੍ਰਿਤ ਵੇਲੇ ਪਹਿਰ ਰਾਤ ਪੈਂਦਿਆਂ ਉੱਠੇ ਨੇ, ਇਸ਼ਨਾਨ ਪਾਨ ਕੀਤਾ, ਨੇਮ ਨੀ ਮੇਰੇ ਸਤਿਗੁਰਾਂ ਨੇ ਆਪਣਾ ਤਿਆਗਿਆ। ਤੋ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਜਾਗੇ ਹਨ।
ਇਸ਼ਨਾਨੈ ਠਾਨ ਕਰ ਜਬ ਭਇਓ ਪ੍ਰਕਾਸ਼ਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੋਚ ਇਸ਼ਨਾਨ ਕੀਤਾ ਹੈ, ਔਰ ਸੋਚ ਇਸ਼ਨਾਨ ਕਰਕੇ ਆਪਣੀ ਸਮਾਧੀ ਚ ਆਪਣੇ ਸਰੂਪ ਪਰਾਇਣ ਹੋਏ ਨੇ। ਜਦੋਂ ਦਿਨ ਚੜਿਆ ਪ੍ਰਕਾਸ਼ ਹੋਇਆ,
ਅਰੋੜਨ ਕੇ ਤੁਰੰਗ ਅਨਵਾਇਓ ਪਾਸਾ।
ਸਤਿਗੁਰਾਂ ਨੇ ਆਪਣੀ ਸਵਾਰੀ ਵਾਸਤੇ ਘੋੜਾ ਮੰਗਾਇਆ, ਗਰੀਬ ਨਵਾਜ ਪਾਤਸ਼ਾਹ ਨੇ ਚਾਲਾ ਪਾਣਾ ਸੀ ਇਥੋਂ, ਤੇ ਚੱਲਣ ਵਾਸਤੇ ਮਹਾਰਾਜ ਜੀ ਨੇ ਆਪਣਾ ਘੋੜਾ ਮੰਗਵਾਇਆ ਹੈ।
ਜੋਧ ਸਹਿਤ ਜੋਧਾ ਸਕਲ ਕਰ ਨਿਜ ਤਿਆਰੇ।
ਭਾਈ ਜੋਧ ਰਾਏ ਦੇ ਸਮੇਤ ਜਿੰਨੇ ਯੋਧੇ ਨੇ ਸਾਰਿਆਂ ਨੇ ਚੱਲਣ ਦੀਆਂ ਤਿਆਰੀਆਂ ਕਰ ਲਈਆਂ, ਕਮਰ ਕਸੇ ਕਰ ਲਏ।
ਵੀਨ ਪਵਨ ਪਾਏ ਕਰ ਠਾਨੀ ਅਸਵਾਰੇ।
ਪਵੰਗਮਾਂ ਤੇ ਘੋੜਿਆਂ ਤੇ ਕਾਠੀਆਂ ਪਾ ਲਈਆਂ, ਔਰ ਘੋੜਿਆਂ ਤੇ ਕਾਠੀਆਂ ਪਾ ਕੇ ਸਵਾਰੀਆਂ ਤਿਆਰ ਕਰ ਲਈਆਂ।
ਧੁੰਦ ਪਵਾਜੇ ਸ਼ਬਦ ਬਦ ਸਤਿਗੁਰ ਚੜ ਚਾਲੇ।
ਊਚ ਦਾ ਨਗਾਰਾ ਵੱਜਾ, ਨਗਾਰੇ ਤੇ ਚੋਭਾਂ ਵੱਜੀਆਂ, ਸੰਕੇਤ ਹੋ ਗਿਆ ਕਿ ਹੁਣ ਚੱਲਣਾ। ਕੂਚ ਦਾ ਨਗਾਰਾ ਵੱਜਦਿਆਂ ਹੀ ਸਭ ਨੇ ਚਾਲੇ ਪਾ ਦਿੱਤੇ, ਸਤਿਗੁਰਾਂ ਦੇ ਸਮੇਤ ਮਹਾਰਾਜ ਜੀ ਨੇ ਵੀ ਚਾਲਾ ਪਾਇਆ।
ਕਰਤੇ ਬਿਰਤੀ ਖੇਰ ਕੋ ਹਨ ਮ੍ਰਿਗਨ ਵਿਸਾਲੇ।
ਚਲਦਿਆਂ ਚਲਦਿਆਂ ਸਤਿਗੁਰੂ ਜੀ, ਕਿਉਂਕਿ ਜੰਗਲ ਦਾ ਇਲਾਕਾ ਸੀ, ਤੋ ਜੰਗਲ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਸ਼ਿਕਾਰ ਖੇਡਦਿਆਂ ਜਾ ਰਹੇ ਨੇ। ਅਖੇਰ ਬਿਰਤੀ ਕਰਦਿਆਂ ਸ਼ਿਕਾਰ ਖੇਡਦਿਆਂ ਬਨ ਦੇ ਅਨੇਕ ਪ੍ਰਕਾਰ ਦੇ ਜੀਵਾਂ ਦਾ ਸੰਘਾਰ ਕਰਕੇ ਤਿਨਾਂ ਨੂੰ ਮੁਕਤੀ ਪ੍ਰਦਾਨ ਕਰਦਿਆਂ ਜਾ ਰਹੇ ਨੇ। ਜੋਧ ਰਾਏ ਦੇ ਨਾਲ ਰਸਤੇ ਵਿਚ ਸਤਿਗੁਰੂ ਜੀ ਵਚਨ ਕਰਦੇ ਜਾ ਰਹੇ ਨੇ, ਹਾਸ ਬਿਲਾਸ ਦੀਆਂ ਗੱਲਾਂ ਵੀ ਹੁੰਦੀਆਂ ਨੇ। ਜੋਧ ਰਾਏ ਸਤਿਗੁਰਾਂ ਦੇ ਨਾਲ ਨਾਲ ਤੁਰਿਆ ਜਾਂਦਾ, ਘੋੜੇ ਤੇ ਸਵਾਰ, ਤੇ ਬਚਨ ਬਿਲਾਸ ਕਰਦੇ ਜਾ ਰਹੇ ਨੇ।
ਕਾਂਗੜਪੁਰ ਪ੍ਰਾਪਤ ਭਏ ਉਤਰੇ ਤਿਸ ਪਾਸੇ।
ਚਲਦੇ ਚਲਦੇ ਕਾਂਗੜਪੁਰ, ਅੱਜ ਨੂੰ ਅੱਜ ਕੱਲ ਆਪਾਂ ਦੀਨਾ ਕਾਂਗੜ ਕਹਿੰਦੇ ਹਾਂ ਨਾ, ਕਲਗੀਧਰ ਜੀ ਨੇ ਇੱਥੇ ਬਹੁਤ ਸਮਾਂ ਡੇਰਾ ਰੱਖਿਆ, ਕਿਉਂਕਿ ਜੋਧ ਰਾਏ ਦੇ ਪੋਤਰੇ ਸਨ ਚੌਧਰੀ ਸ਼ਮੀਰ, ਚੌਧਰੀ ਲਖਮੀਰ ਤੇ ਤਖ਼ਤ ਮਾਲੇ, ਤਿੰਨ ਭਰਾ ਸੀ। ਇਹ ਜੋਧ ਰਾਏ ਦੇ ਪੋਤਰੇ ਸੀ, ਜਿਨ੍ਹਾਂ ਕੋਲ ਗੁਰੂ ਕਲਗੀਧਰ ਪਾਤਸ਼ਾਹ ਚੌਧਰੀ ਸ਼ਮੀਰ ਦੇ ਘਰ ਰਹੇ ਸਨ। ਇੱਥੇ ਮਹਾਰਾਜ ਜੀ ਨੇ ਜਫ਼ਰਨਾਮਾ ਵੀ ਲਿਖਿਆ ਦੀਨੇ ਕਾਂਗੜ, ਸਤਿਗੁਰੂ ਦਸਵੇਂ ਪਾਤਸ਼ਾਹ ਦਾ ਉੱਥੇ ਅਸਥਾਨ ਵੀ ਹੈ, ਤੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਵੀ ਇੱਥੇ ਉਤਰੇ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿੱਥੋਂ ਆਪਾਂ ਜਿੱਥੇ ਜਫ਼ਰਨਾਮਾ ਲਿਖਿਆ ਨਾ ਦਸਵੇਂ ਪਾਤਸ਼ਾਹ ਨੇ, ਉੱਥੇ ਛੇਵੇਂ ਪਾਤਸ਼ਾਹ ਨੇ ਡੇਰਾ ਰੱਖਿਆ ਗੁਰੂ ਹਰਗੋਬਿੰਦ ਸਾਹਿਬ ਨੇ, ਛੇਵੇਂ ਪਾਤਸ਼ਾਹ ਦਾ ਉੱਥੇ ਆਸਣ ਰਿਹਾ। ਤੋ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਚੱਲ ਕੇ ਕਾਂਗੜਪੁਰ ਨਗਰ ਆਏ ਹਨ।
ਆਵਤ ਭਇਓ ਪ੍ਰਿਅੰਕ ਪਰ ਤਤਕਾਲ ਦਿਸਾਇਓ।
ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਜਦੋਂ ਆਏ, ਬੜੀ ਛੇਤੀ ਨਾਲ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਪਲੰਘਾ ਡਾਹ ਦਿੱਤਾ, ਜੋਧ ਰਾਏ ਨੇ ਬੜਾ ਸੋਹਣਾ ਪਲੰਘਾ ਵਿਛਾ ਦਿੱਤਾ, ਉੱਤੇ ਸੋਹਣੇ ਆਸਣ ਲਾ ਦਿੱਤੇ।
ਹੀ ਸਤਿਗੁਰ ਬੈਠੇ ਤਬੈ ਮੁਖ ਤੇ ਫੁਰਮਾਇਓ।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਆ ਕੇ ਉਸ ਪਲੰਘੇ ਤੇ ਬੈਠੇ ਨੇ, आसन ते बैठ के सतगुरु जी जोध राय नू फरमाया, जोध राय नू कहन लगे,
जोध शाह गमनो सदन विश्राम करी जाए।
महाराज जी कहंदे जोध शाह जी जाओ हुण तुसी अपने घर जाओ। जोध शाह दा नगर विच घर सी, महाराज जी ने बाहर डेरा रखिया क्योंकि सतगुरां नाल फौजां बहुत सन। तो सतगुरु कहंदे जोध राय जी तुसी हुण अपने महलां च अपने घर जाओ, जाके आराम करो,
मिलो सकल परिवार सो सुख ले सुख दीजा।
कई दिन हो गए ने तुहानू साडे नाल फिरदिआं, जाओ घर जाके अपने परिवार नू मिलो, बच्चियां नू मिलो, ते सारिआं नू सुख दी खबर दिओ और उन्हां कोलों सुख सुनेहा सुनो।
आए समानी गयो घर आई तिस दारा।
उस वक्त गुरु साहब दी आग्या मन के जोध राय घर गया, ते जोध राय दी घरवाली जेड़ी गुरु के सिख दी लड़की सी, इन्हें जोध राय नू प्रेर के गुरु हरगोबिंद साहब दे दर्शन करवाए सन, ते जोध राय गुरु घर दा सिख बनिया। भागशाली गुरु के सिख दी लड़की है।
लगे काव गन तन बिखै पति सूर नियारा।
भाई आके पति नू मिली जोध राय नू, जदों जोध राय घर आया वेखिया कि जोध राय दे शरीर ते बड़े जख्म लगे हुए, बड़े जख्म फट लगे हुए सी जोध राय दे शरीर ते। उन्हें वेखे ते वेख के विचार कीती कि मेरा पति बड़ा सूरमा जेड़ा जंग दे मैदान च बड़ी दलेरी नाल बहादरी नाल दुश्मना नाल लड़िया है।
ज्ञानियो भयो सहाय गुर एतक रण काला।
जान लिया जोध राय दी घरवाली ने कि जंग दे मैदान च जिन्ने घाव मेरे पति दे लगे ने, इहदा मतलब है गुरु साहब ने इहनू बचाया, नहीं तां बचण दे आसार कोई नहीं सी।
जीत पिखियो निज कंत को बल करे बिसाला।
मैं अपने पति नू जिउंदा वेख रही हां ता ए गुरु हरगोबिंद साहब दी कृपा, छेवें पातशाह दी दया वरती है, उना दी सहायता नाल ही मेरा पति जिउंदा घर मुड़िया ते मैं उहदे दर्शन कर रही हां।
सब बूझियो सब कह सपा गुरु सामने दूजा।
मेरे दी घरवाली ने पुछया अपने पति जोध राय नू, महाराज जी पति देव जी दसो उत्थे जंग किवें होया। ते फिर जोध राय ने दसिया, कहण लगा भागवाने गुरु हरगोबिंद साहब वर्गा दूजा कोई नहीं होना, छेवें पातशाह जिहा कोई नहीं होना, वो अपनी मिसाल अपनी उदाहरण अपनी उपमा आपने उना जिहा कोई नहीं होना।
सकल कला समरथ बली सगरे जग पूजा।
गुरु हरगोबिंद साहब जी सर्व कला समरथ ने, बली ने, और उना दी पूजा सारे जगत विच हो रही है, सारे विश्व विच सारे संसार विच उना दी पूजा उजागर है।
चाहे जथा चाहे जथा थाने तथा माने सुर आना।
जो चाहते ने वो कर देंदे ने, इथों तक कि जितनियां भी गुप्त प्रगट विद्युत शक्तियां ने वो सारियां शक्तियां भी गुरु हरगोबिंद साहब दी आग्या मनदियां ने। जिवें गुरु अर्जन साहब दा वचन है ना, हर जेठ जुड़न दा लोड़ी है, जिस अगे सब निवन, जिहदे अगे दुनिया दियां सारियां शक्तियां निवदियां ने, वो सतगुरु जी आप ने। जिन्हां अगे दुनिया दियां सर्व शक्तियां झुकदियां ने, नमस्कार करदियां ने, जोध राय कह रहा है गुरु हरगोबिंद साहब दी आन ता 33 करोड़ देवते भी मनदे ने।
बड़े भागे हमरे भए मिलके सुख नाना।
ये तां साडे वड्डे भाग ने, पता नहीं केड़ा कोई जप तप जागया, केड़ा कोई कर्म जागया कि सानू गुरु हरगोबिंद साहब मिल गए ने और उना दी कृपा नाल सानू नाना प्रकार दे सुख प्राप्त होए ने।
बड़े पाए जस को लियो गन तुरक खपाए।
और सतगुरां दी कृपा हुई है, कहंदे जंग दे मैदान च गुरु साहब दी फतेह हुई है, गुरु हरगोबिंद साहब जी महाराज जी दी जंग विच फतेह हुई है, उना ने जस प्राप्त कीता ते तुरकां नू खपा दिता है।
कौन करे अस जंग को लश्कर बद आए।
इतना वड्डा लश्कर तुरकां दा चढ़ के आया सी, उस लश्कर नाल गुरु साहब तो बिना और कोई जंग नहीं सी कर सकदा। एक गुरु साहब जी बली समर्थ ने जिन्हां ने इतना वड्डा तुरकां दा लश्कर ते ओहदे नाल जंग करके ਉਹਨਾਂ ਸਾਰੇ ਤੁਰਕਾਂ ਨੂੰ ਮਾਰ ਕੇ ਖਪਾ ਦਿੱਤਾ।
ਤੁਰਕ ਹੋਤੇ ਬੋ ਅਦਕੀਅਮ ਪਟ ਬਹੁਤ ਥੋੜੇ,
ਤੁਰਕ ਬਹੁਤ ਜ਼ਿਆਦਾ ਸਨ, ਸਾਡੇ ਸੂਰਮੇ ਤਾਂ ਗਿਣਤੀ ਦੇ ਸੀ, ਗਿਣੇ ਚੁਣੇ ਸੀ, ਅਸੀਂ ਤਾਂ ਬਿਲਕੁਲ ਥੋੜੀ ਗਿਣਤੀ ਵਿਚ ਸਾਂ ਉੱਥੇ ਲੜਨ ਵਾਲੇ।
ਰਣ ਕਰ ਇਮ ਮਾਰੇ ਸਕਲ ਕਰ ਜੋਰਤ ਛੋੜੇ,
ਇਹੋ ਜਿਹਾ ਜੰਗ ਕੀਤਾ ਸਾਹਿਬ ਤੇ ਸਾਹਿਬ ਦੇ ਬਹਾਦਰਾਂ ਨੇ ਕਿ ਜੰਗ ਦੇ ਮੈਦਾਨ ਚ ਸਾਰੇ ਤੁਰਕ ਮਾਰ ਦਿੱਤੇ, ਉਹ ਛੱਡੇ ਜਿਨ੍ਹਾਂ ਨੇ ਹੱਥ ਜੋੜ ਕੇ ਮਿੰਨਤਾਂ ਕਰਕੇ ਜਾਨਾਂ ਬਚਾਈਆਂ, ਉਹ ਤੁਰਕ ਜਿਹੜੇ ਸੱਤ ਸੱਤ ਫੁੱਟੇ ਗਿਲਜੇ ਪਠਾਨ ਦੂੰਬਾ ਦੂੰਬਾ ਖਾ ਜਾਣ ਵਾਲੇ, ਉਨ੍ਹਾਂ ਨੇ ਹੱਥ ਜੋੜ ਕੇ ਮਿੰਨਤਾਂ ਕੀਤੀਆਂ, ਸਾਡੀ ਜਾਨ ਛੱਡ ਦਿਓ, ਸਾਡੀ ਜਾਨ ਬਖਸ਼ ਦਿਓ। ਇਹੋ ਜੀ ਬਹਾਦਰੀ ਨਾਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਜੰਗ ਚ ਲੜੇ ਨੇ।
ਕਿਤੇ ਆਦਕ ਪਤੀ ਤੇ ਸੁਣੀ ਮਨ ਨੰਦ ਉਪਾਏ,
ਜੋਧ ਰਾਏ ਦੀ ਘਰ ਵਾਲੀ ਨੇ ਆਪਣੇ ਪਤੀ ਦੇ ਮੁਖੋਂ ਗੁਰੂ ਘਰ ਦੀ ਵਡਿਆਈ ਸੁਣੀ, ਬੜੀ ਖੁਸ਼ ਹੋਈ।
ਬੂਜਤ ਅਨਕੇ ਤੋਰਲੇ ਸਤਿਗੁਰ ਡਿਗ ਆਏ,
ਆਪਣੇ ਪਤੀ ਦੇਵ ਕੋਲੋਂ ਸਾਰੇ ਜੰਗ ਯੁੱਧ ਦੀਆਂ ਬਾਤਾਂ ਸੁਣਨ ਤੋਂ ਬਾਅਦ ਇਹ ਅਕੋਰਾਂ ਲਈਆਂ, ਇਹਨੇ ਘਰੋਂ ਕੁਝ ਪਿਟਾਵਾਂ ਲਈਆਂ ਤੇ ਪਿਟਾਵਾਂ ਲੈ ਕੇ ਅਕੋਰਾਂ ਲੈ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਚਰਨਾਂ ਵਿਚ ਚੱਲਣ ਲੱਗੀ ਹੈ, ਸਾਹਿਬ ਦੇ ਚਰਨਾਂ ਵਿਚ ਆ ਕੇ ਹਾਜ਼ਰ ਹੋਣ ਲੱਗੀ ਹੈ ਤੇ ਸਾਹਿਬ ਇਹਨੂੰ ਵਰ ਦੇ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋ।